सिमरो अंगद दोख निकंदन अमरदास गुर हृदय त्यामो हृदय श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर परम केर पाला श्री गुरु गोविंद सिंह विशाला तरों तरा पर पुन पुन शीशा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदो कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन सोए
तन तन सच्चे पातशाह गरीब नवाज अंतरजामी दीन दुनिया दे मालक चबर शत्र तखत दे मालक हाजरा हजूर जहरा जहूर सर्ब कला भरपूर सच्चे पातशाह रहमतां दे दाते सच्चे पातशाह लोक परलोक विच अपने दासां दी सेवकां दी इज्जत रखण वाले पत रखण वाले दया करन वाले मेहर करन वाले बख्शिशां करन वाले सच्चे पातशाह वाहिगुरु अकाल पुरख स्वरूप दीन दुनिया दे मालक मुकत भुगत जुगत दे दाते सच्चे पातशाह गुरु गरीब नवाज समरथ गुरु परतख गुरु बाणी रूप गुरु चबर छत्र तखत दे मालक धन धन सच्चे पातशाह धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज महाराज सच्चे पातशाह जी की पावन पवित्र हाजरी विखे सुभाए मान गुरु की साजी नवाजी गुरु जी की प्यारी सत संगत जी आप जी सच्चे पातशाह महाराज जी के पवित्र दर्शन कर रहे हो गुरु जी की पवित्र गुरबाणी सुख देने वाली बाणी भला करन वाली बाणी इस जीव आत्मा का कल्याण करन वाली बाणी सदा ही बख्शिशां नाल भरी हुई गुरबाणी उस दा पवित्र गुरबाणी दा कीर्तन आप जी भाई साहब जी दे पासों सरवण कर रहे सी, जिदे विच आप जी ने सरवण कीता। गुरु जी दे पवित्र बचन बड़े सुखदाई ने, गुरु जी दे बचन सुनिया, गुरु साहब महाराज जी दे बचन बड़िया बड़िया का भला करते ने। सो आप जी रस भिन्नी बाणी का कीर्तन भाई साहब जी की रसना तो सुन रहे सी। सारी संगत बड़े प्रेम नाल कहो जी धन धन श्री गुरु ग्रंथ साहब जी महाराज, धन धन श्री गुरु ग्रंथ साहब जी महाराज। संगत जी इस कलयुग के समय विच पूरे गुरु की संगत मिलना बड़ी वड्डी गल है जी। पूरे गुरु की संगत मिल जाना, क्यों कौन लंघावे गुर पूरे बिन। समय समय की खेड हुंदी है, कलयुग विच पूरे गुरु ने ही बंदे का उद्धार करना जी। काचे गुर ते मुक्त ना हुआ, कच्चे गुरु तो मुक्ति नहीं प्राप्त हो सकती। सतगुरु श्री गुरु ग्रंथ साहिब सच्चे पातशाह पूरे ने जी। आप जी बड़े प्यार नाल गुरु जी की हाजरी विच बैठे हो, सब संगत दोवें हाथ जोड़ के गज के फतेह बुलाओ। वाहिगुरु जी का खालसा, वाहिगुरु जी की फतेह। महाराज सच्चे पातशाह गरीब नवाज सतगुरु श्री गुरु तेग बहादुर साहब जी संसार उत्ते जीवां दा भला कर रहे ने। भला करद्या करद्या कई नगरां दे नाम तुसी सुने, ते जो गुरमुख दस रहे सन कि महाराज सच्चे पातशाह हरियाणे वाले पासे नू जा रहे ने। सच्चे पातशाह महाराज जी दे सोहणे दर्शन कर करके जीवां दा भला हो रहा है। तुसी सुनिया वख वख नगरां दीयां संगतां ने वख वख ही गुरु साहब दे कोलों बख्शिशां प्राप्त कीतियां जी। किहे पिंड विच पाणी नहीं सीगा जी, महाराज ने उत्थे दस दस खूह लवाए जी। बड़ी कथा सुनी तुसी संगत जी, किहे पिंडां दे बुखार दूर करते नाम रस दीयां बख्शिशां गुरु तेग बहादुर साहब सच्चे पातशाह जी ने कीतियां। सतगुर सभना दा भला मनाईंदा। हुण सच्चे पातशाह महाराज तमधान नगर विच पहुंचे ने। तमधान नगर दीयां संगतां गुरु साहब महाराज दे दर्शन करन वास्ते पुजियां। कल तुसी सुनिया एक किसान महाराज सच्चे पातशाह जी दे वास्ते ते गुरु दी संगत वास्ते दुध लै के आया जी। जदों उहने दुध गुरु साहब जी दे हजूर हाजर कीता, महाराज सच्चे पातशाह कहिंदे भाई इह दुध नहीं इह खून है। महाराज किवें? महाराज कहिंदे सच सच दस दुध किवें चो के लै के आया। फिर उहने दस्सिया महाराज साडी मझ उहदा जिहड़ा बच्चा उह महाराज पैदा हो के मर गया, मझ नूं बड़े दुख दे के असीं दुध लै के आए हाँ। महाराज कहन लगे फिर भाई इह दुध गुरु की संगत प्रवान नहीं कर सकती, गुरु घर दे विच इह दुध प्रवान नहीं हो सकता। फिर सच्चे पातशाह महाराज ਦਾ ਅਗਲਾ ਪ੍ਰਸੰਗ ਤੁਸੀਂ ਸੁਣਿਆ। ਤਮਧਾਨ ਨਗਰ ਵਿੱਚ ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦੀ ਹਜ਼ੂਰੀ ਵਿੱਚ ਆਈਆਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਰਾਜਿਆਂ ਦੇ ਵੀ ਇਹੋ ਜਿਹੇ ਲੰਗਰ ਨਹੀਂ ਹੈਗੇ ਜਿਹੜੇ ਗੁਰੂ ਜੀ ਦੀ ਹਜ਼ੂਰੀ ਵਿੱਚ ਲੱਗੇ ਹੋਏ ਜੀ। ਰਾਜਿਆਂ ਦੇ ਵੀ ਐਸੇ ਲੰਗਰ ਨਹੀਂ ਹੈਗੇ। ਉਹਨਾਂ ਦਿਨਾਂ ਦੇ ਵਿੱਚ ਸੋਹਿਣੇ ਦਾ ਪੁੱਤਰ ਹੈ ਨੰਦ ਲਾਲ ਜੀ, ਭਾਈ ਸੋਹਿਣਾ ਜੀ ਦਾ ਪੁੱਤਰ ਨੰਦ ਲਾਲ ਹੈ। ਸੇਵਾ ਇੰਨੀ ਕੀਤੀ ਜੀ, ਸੇਵਾ ਕਰਕੇ ਉਹਨਾਂ ਦੀ ਪਛਾਣ ਭਾਈ ਮੇਹੇ ਦੇ ਨਾਂ 'ਤੇ ਹੋ ਗਈ ਜੀ। ਗੁਰਮੁਖੋ ਤੈਸੋ ਜੈਸਾ ਕਾਂਢੀਐ ਜੈਸੀ ਕਾਰ ਕਮਾਏ। ਬੰਦਾ ਜਿਸ ਤਰ੍ਹਾਂ ਦੀ ਕਾਰ ਕਰਦਾ ਹੈ ਵੈਸਾ ਹੀ ਉਹਦਾ ਸੰਸਾਰ ਵਿੱਚ ਨਾਮ ਪ੍ਰਸਿੱਧ ਹੋ ਜਾਂਦਾ ਜੀ। ਭਾਈ ਮੇਹਾ ਜੀ ਨੇ ਗੁਰਮੁਖੋ ਜਲ ਲਿਆਉਣ ਦੀ ਸੇਵਾ ਕੀਤੀ ਜੀ। ਕੱਲ੍ਹ ਤੁਸੀਂ ਪ੍ਰਸੰਗ ਸੁਣਿਆ, ਇੰਨੀ ਮਹਾਨ ਸੇਵਾ ਭਾਈ ਸਾਹਿਬ ਜੀ ਦੀ, ਕੰਨਾਂ ਨੂੰ ਹੱਥ ਲੱਗ ਜਾਂਦੇ ਜੀ। ਇੰਨੀ ਮਹਾਨ ਸੇਵਾ ਕੀਤੀ ਜੀ, ਸਰੀਰ ਦੀ ਵੀ ਸੋਝੀ ਨਹੀਂ ਰਹੀ ਜੀ, ਨਾ ਕਿਸੇ ਨਾਲ ਉਹਨਾਂ ਬਚਨ ਕਰਨਾ, ਜਿੰਨਾ ਕੁ ਮਿਲਣਾ ਉਹਨਾਂ ਕੁ ਉਹਨਾਂ ਛੱਕ ਲੈਣਾ, ਹਰ ਵਕਤ ਸੇਵਾ ਵਿੱਚ ਲੱਗੇ ਰਹਿਣਾ ਜੀ। ਕੱਲ੍ਹ ਵੀ ਇੱਕ ਬੇਨਤੀ ਕੀਤੀ, ਕੁਝ ਗੱਲਾਂ ਗੁਰਮੁਖੋ ਜੇ ਰੋਜ਼ ਵੀ ਹੋ ਜਾਣ ਨਾ ਵਾਰ ਵਾਰ, ਉਹਨਾਂ ਗੱਲਾਂ ਦਾ ਭਲਾ ਹੀ ਹੈ ਜੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਮੇਹਾਂ ਜੀ ਦਾ ਨਾਮ ਇਸ ਕਰਕੇ ਮੇਹਾਂ ਪਿਆ ਸੀ, ਜਿੱਧਰ ਜਾਂਦੇ ਸਨ ਪਾਣੀ ਇੰਨਾ ਕਰ ਦਿੰਦੇ ਸੀ ਮਾਨੋ ਪਾਣੀ ਦਾ ਮੀਂਹ ਆਇਆ ਹੋਵੇ ਜੀ। ਗੁਰੂ ਸਾਹਿਬ ਨੇ ਕਿਹਾ ਇਹ ਤੇ ਮੇਹਾਂ ਭਾਈ ਮੇਹਾਂ ਜਿੱਥੇ ਜਾਂਦਾ ਮੀਂਹ ਲੈ ਆਉਂਦਾ ਕਹਿਣ ਲੱਗੇ। ਪਰ ਗੁਰਮੁਖੋ ਮੇਹਾਂ ਜੀ ਦੇ ਅੰਦਰ ਗੁਰੂ ਜੀ ਦਾ ਪਿਆਰ ਦਿਨੋ ਦਿਨ ਵੱਧਦਾ ਜਾਵੇ ਜੀ, ਵੱਧਦਾ ਜਾਵੇ। ਆਪਾਂ ਇਹ ਵੀ ਅਰਦਾਸ ਕਰਨੀ ਹੈ ਸਤਿਗੁਰੂ ਜੀ ਦੇ ਨਾਲ ਜਿਹੜਾ ਪਿਆਰ ਹੈ ਉਹ ਸਾਡਾ ਦਿਨੋ ਦਿਨ ਵਧੇ ਜੀ, ਦਿਨੋ ਦਿਨ ਵਧੇ। ਕਿਸੇ ਪ੍ਰਕਾਰ ਨਾਲ ਵੀ ਉਹ ਪਿਆਰ ਵੱਧਦਾ ਜਾਏ ਜੀ, ਅੰਦਰ ਦੀ ਖਿੱਚ ਜਿਹੜੀ ਹੈ ਉਹ ਵੱਧਦੀ ਜਾਏ। ਮੇਹਾਂ ਜੀ ਭਾਵੇਂ ਪਾਣੀ ਲੈਣ ਜਾਂਦੇ ਸੀਗੇ, ਮੁੱਖ ਤੋਂ ਉਹਨਾਂ ਵਾਹਿਗੁਰੂ ਵਾਹਿਗੁਰੂ ਜਪਣਾ, ਧਿਆਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਰੱਖਣਾ ਜੀ। ਭਾਈ ਮੇਹਾਂ ਜੀ ਨੂੰ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣ ਦਾ ਮੌਕਾ ਨਹੀਂ ਸੀ ਮਿਲਦਾ ਹੁੰਦਾ, ਹਰ ਵਕਤ ਕਿਸੇ ਨੇ ਸੇਵਾ ਤੇ ਤੋਰੀ ਰੱਖਣਾ। ਪਰ ਸੇਵਾ ਕਰਨ ਵਾਲੇ ਗੁਰਮੁਖ ਜਿਨ੍ਹਾਂ ਦੀ ਸੁਰਤੀ ਗੁਰੂ ਜੀ ਦੇ ਨਾਲ ਜੁੜੀ ਹੈ ਉਹ ਸਰੀਰ ਕਰਕੇ ਭਾਵੇਂ ਕੋਲ ਨਹੀਂ ਹੁੰਦੇ ਫਿਰ ਵੀ ਉਹ ਗੁਰੂ ਜੀ ਦੇ ਪਾਸ ਹੀ ਰਹਿੰਦੇ ਨੇ ਜੀ। ਤੇ ਕਈ ਵਾਰ ਸਰੀਰ ਕਰਕੇ ਬੰਦਾ ਗੁਰੂ ਜੀ ਦੇ ਪਾਸ ਹੁੰਦਾ ਜੀ, ਸੁਰਤ ਗੁਰੂ ਜੀ ਦੇ ਪਾਸ ਨਹੀਂ ਹੈਗੀ ਤੇ ਉਹ ਵੀ ਹਾਜ਼ਰੀ ਪ੍ਰਵਾਨ ਨਹੀਂ ਹੈਗੀ ਜੀ। ਜਿੱਥੇ ਧਨ ਦੀ ਹਾਜ਼ਰੀ ਜ਼ਰੂਰੀ ਹੈ ਉੱਥੇ ਮਨ ਦੀ ਵੀ ਪੂਰੀ ਪੂਰੀ ਹਾਜ਼ਰੀ ਦੀ ਜ਼ਰੂਰਤ ਹੈ। ਗੱਜ ਕੇ ਆਖੋ ਵਾਹਿਗੁਰੂ। ਫਿਰ ਸਤਿਗੁਰੂ ਜੀ ਦੀ ਤਾਂ ਬੜੀ ਵੱਡੀ ਗੱਲ ਸੀਗੀ ਜੀ, ਬਹੁਤ ਵੱਡੀ ਗੱਲ ਸੀ। ਦਰਸ਼ਨ ਕਰਨ ਵਾਲਿਆਂ ਦਾ ਮਨ ਗੁਰੂ ਜੀ ਆਪੇ ਹੀ ਆਪਣੇ ਕੋਲ ਕਿਰਪਾ ਕਰ ਦਿੰਦੇ ਸਨ ਜੀ, ਭਾਵ ਉਹ ਪੱਕੇ ਹੀ ਸੁਰਤ ਕਰਕੇ ਗੁਰੂ ਜੀ ਦੇ ਪਾਸ ਰਹਿਣ ਲੱਗ ਪੈਂਦੇ ਸੀਗੇ ਜੀ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਜਦੋਂ ਕਥਾ ਕਰਦੇ ਹੁੰਦੇ ਸੀ ਨਾ ਜੀ ਤੇ ਗੁਰਮੁਖ ਦੱਸਦੇ, ਇੱਕ ਦਿਨ ਮਹਾਂਪੁਰਖਾਂ ਆਖਿਆ ਵੀ ਬਹੁਤ ਸਾਰਿਆਂ ਦੀ ਸ਼ਿਕਾਇਤ ਹੈ ਵੀ ਜਦੋਂ ਅਸੀਂ ਕਥਾ ਸੁਣਦੇ ਸਾਡਾ ਮਨ ਨਹੀਂ ਵਿੱਚ ਰਹਿੰਦਾ ਜੀ, ਕੀਰਤਨ ਸੁਣਦੇ ਸਾਡਾ ਮਨ ਨਹੀਂ ਵਿੱਚ ਰਹਿੰਦਾ। ਸੰਤ ਸੁੰਦਰ ਸਿੰਘ ਜੀ ਕਹਿਣ ਲੱਗੇ, ਸੰਗਤ ਜੀ ਮੈਂ ਗੁਰੂ ਕਲਗੀਧਰ ਜੀ ਦੀ ਮਿਹਰ ਦਾ ਸਦਕਾ ਕਰਨ ਬਚਨ ਕਰਨ ਲੱਗਾ, ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਦੇ ਭੈ ਵਿੱਚ ਰਹਿ ਕੇ ਬਚਨ ਕਰਨ ਲੱਗਾ, ਜਿੰਨਾ ਚਿਰ ਤੱਕ ਕਥਾ ਚੱਲੇਗੀ ਤੁਹਾਡਾ ਇੱਕ ਖਿੰਨ ਮਨ ਬਾਹਰ ਨਹੀਂ ਜਾਏਗਾ। ਕਹਿਣ ਲੱਗੇ ਇੱਕ ਖਿੰਨ ਵੀ ਤੁਹਾਡਾ ਮਨ ਬਾਹਰ ਨਹੀਂ ਜਾਏਗਾ ਜੀ। ਕਮਾਈ ਸੀਗੀ ਜੀ, ਪਰ ਕਿਸੇ ਦਾ ਮਨ ਵਿੱਚ ਲਿਆਉਣ ਵਾਸਤੇ ਪਹਿਲਾਂ ਆਪਣਾ ਵੀ ਜੋੜਨਾ ਪਏਗਾ ਜੀ, ਉਹਨਾਂ ਦਾ ਜਪ ਤਾਂ ਪਿਤਨਾ ਹੀ। ਭਾਈ ਮੇਹਾਂ ਜੀ ਦਾ ਧਿਆਨ ਹਰ ਵਕਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਜੁੜਿਆ ਰਹਿਣਾ ਜੀ। ਫਿਰ ਤੁਸੀਂ ਸੁਣਿਆ ਸੇਵਾ ਇੰਨੀ ਕੀਤੀ ਵੀ ਭਾਈ ਮੇਹਾਂ ਜੀ ਦੇ ਸੀਸ ਵਿੱਚ ਜ਼ਖਮ ਹੋ ਗਏ ਜੀ ਗਾਗਰਾਂ ਨਾਲ, ਕਰਦਿਆਂ ਕਰਦਿਆਂ ਉਹਨਾਂ ਜ਼ਖਮਾਂ ਦੇ ਵਿੱਚ ਨਿੱਕੇ ਨਿੱਕੇ ਕੀੜੇ ਵੀ ਆਏ ਜੀ ਸਿਰ ਵਿੱਚ ਜੀ, ਸਿਰ ਦੇ ਵਿੱਚ ਵਾਲੇ ਪਾਸੇ ਲਾਗ ਲੱਗ ਗਈ ਜੀ। ਤੁਸੀਂ ਸਾਰਾ ਪ੍ਰਸੰਗ ਸੁਣਿਆ, ਲਾਗ ਲੱਗ ਗਈ, ਹੌਲੀ ਹੌਲੀ ਬਿੰਨੂ ਸਿਰ ਤੇ ਰੱਖਿਆ ਜੀ ਤੇ ਉਹ ਬਿੰਨੂ ਵੀ ਜ਼ਖਮ ਦੇ ਵਿੱਚ ਜਾਣ ਲੱਗ ਪਿਆ ਤੇ ਜ਼ਖਮ ਹੋਰ ਵੱਡਾ ਆਉਣ ਲੱਗ ਪਿਆ ਜੀ। ਇਹ ਹੈ ਵੀ ਸਬਰ ਅੰਦਰ ਸਾਬਰੀ, ਧਨ ਇਹ ਵਹਿ ਜਾ ਲੈਣ, ਹੋਣ ਨਜ਼ੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ। ਇੰਨਾ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਕਰਕੇ ਨੇੜੇ ਨੇ ਜੀ, ਹਾਂਜੀ, ਤੇ ਤਨ ਤੇ ਦੁੱਖ ਹੈ ਜੀ ਉਹ ਨਹੀਂ ਮਹਿਸੂਸ ਕਰਨ ਦੇ ਜੀ, ਤਨ ਤੇ ਬਾਹਰੀ ਤੌਰ ਤੇ ਦੁੱਖ ਹੈ, ਸੇਵਾ ਦਾ ਹੀ ਇੰਨਾ ਚਾਅ ਸਰੀਰ ਦੀ ਸੁਰਤ ਭੁੱਲ ਜਾਂਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਬਾਹਰੀ ਤੌਰ ਤੇ ਗੱਲ ਦੱਸਣ ਲੱਗਾ, ਜਦੋਂ ਬੰਦੇ ਨੂੰ ਖੁਸ਼ੀ ਹੋਵੇ ਤਾਂ ਉਹਨੂੰ ਚਾਅ ਇੰਨਾ ਚੜ੍ਹ ਜਾਂਦਾ ਜੀ, ਸੁਰਤ ਭੁੱਲ ਜਾਂਦੀ ਤੇ ਹੱਥ ਪੈਰ ਮਾਰਨ ਲੱਗ ਪੈਂਦਾ, ਜਿਹਨੂੰ ਅਸੀਂ ਨੱਚਣਾ ਕਹਿੰਦੇ ਹਾਂ ਜੀ। ਗੁਰਮੁਖ ਗੁਰੂ ਘਰ ਦੀ ਸੇਵਾ ਵਿੱਚ ਹੀ ਇੰਨੇ ਲੀਨ ਹੋ ਜਾਂਦੇ ਜੀ, ਉਹਨਾਂ ਨੂੰ ਤਨ ਦੀ ਸੁਰਤ ਨਹੀਂ ਜੀ ਰਹਿੰਦੀ ਜੀ। ਹਾਂਜੀ, ਬਹੁਤ ਐਸੇ ਗੁਰਮੁਖ ਹੋਏ। ਭਾਈ ਮੰਝ ਸਾਹਿਬ ਜੀ ਦਾ ਸਾਰਾ ਜੀਵਨ ਹੀ ਇਸ ਤਰ੍ਹਾਂ ਦਾ ਹੈਗਾ ਜੀ, ਸੁਰਤ ਹੀ ਨਹੀਂ ਰਹੀ ਜੀ ਉਹਨਾਂ ਨੂੰ, ਇੰਨੀ ਉਹਨਾਂ ਸੇਵਾ ਘਾਲ ਘਾਲੀ ਜੀ। ਹਾਂਜੀ, ਇਹੋ ਜਿਹਾ ਗੁਰਮੁਖਾਂ ਦੇ ਬਾਰੇ ਸੱਚੇ ਪਾਤਸ਼ਾਹ ਨੇ ਕਿਹਾ, ਜਿੰਨੀ ਨਾਮ ਧਿਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਇਹੋ ਜਿਹੇ ਗੁਰਮੁਖਾਂ ਦੀ ਘਾਲ ਹੀ ਇੰਨੀ ਜੀ, ਉਹਨਾਂ ਦੀ ਘਾਲ ਸਦਕਾ ਕਈਆਂ ਦਾ ਪਾਰ ਉਤਾਰਾ ਹੁੰਦਾ ਜੀ। ਭਾਈ ਮੇਹਾਂ ਜੀ ਇਕੱਲੇ ਬੈਠੇ ਤੇ ਬਿੰਨੂ ਸਿਰ ਤੋਂ ਲਾਇਆ ਜੀ, ਤੇ ਜਦੋਂ ਬਿੰਨੂ ਉਤਾਰਿਆ ਤਾਂ ਸੀਸ ਵਿੱਚੋਂ ਕਿਰਮ ਕੀੜੇ ਥੱਲੇ ਧਰਤੀ ਤੇ ਡਿੱਗੇ ਜੀ, ਕੁਝ ਬਿੰਨੂ ਦੇ ਨਾਲ ਚਿੰਬੜੇ ਹੋਏ ਸੀਗੇ ਜੀ। ਭਾਈ ਮੇਹਾਂ ਜੀ ਦੀ ਸੁਰਤ ਵੇਖੋ ਜੀ, ਉਹਨਾਂ ਉਹੋ ਹੀ ਕੀੜੇ ਚੁੱਕੇ ਤੇ ਫਿਰ ਸੀਸ ਵਿੱਚ ਰੱਖਣੇ ਸ਼ੁਰੂ ਕਰਤੇ ਜੀ, ਕਿ ਇੱਥੇ ਮਾਸ ਸਿਰ ਵਿੱਚ ਤੇ ਮਾਸ ਛੱਕ ਲੈਣਗੇ ਤੇ ਥੱਲੇ ਭੁੱਖੇ ਮਰ ਜਾਣਗੇ ਜੀ। ਇੰਨਾ ਉਹਨਾਂ ਦੇ ਅੰਦਰ ਗੁਰੂ ਜੀ ਦੀ ਕਿਰਪਾ, ਗੁਰੂ ਜੀ ਦੀ ਮਿਹਰ ਵਰਤਣ ਲੱਗ ਪਈ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਪ੍ਰਸੰਗ ਸਰਵਣ ਕਰਨਾ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਇਆ ਕਰਨ। ਗੁਰਮੁਖੋ, ਗੁਰੂ ਸਾਹਿਬ ਜੀ ਦੀ ਕਥਾ, ਗੁਰੂ ਸਾਹਿਬ ਮਹਾਰਾਜ ਜੀ ਦੇ ਪਿਆਰੇ ਸਿੱਖਾਂ ਦੀ ਕਥਾ ਬਿਆਨ ਕਰਨੀ ਸੌਖੀ ਹੈ। ਇਹੋ ਜਿਹਾ ਜੀਵਨ ਬਹੁਤ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਜੀ, ਬਹੁਤ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ। ਸੁਭਾਅ ਅੱਗੋਂ ਸੱਚੇ ਪਾਤਸ਼ਾਹ ਮਹਾਰਾਜ ਕੀ ਕਲਾ ਵਰਤਾ ਰਹੇ, ਕੀ ਖੇਡ ਚੱਲ ਰਹੀ ਗੁਰੂ ਘਰ ਵਿੱਚ। ਅੱਜ ਬਹੁਤੇ ਸਿੱਖਿਆ ਦਾ ਇੱਕ ਬਚਨ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਣੇ। ਸਵਾਓ ਸਭ ਸਿੱਖ ਸੰਗਤ ਜੋੜੋ ਹੱਥ, ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਕੱਟ ਕੇ ਆਖੋ ਜੀ, ਸ੍ਰੀ ਵਾਹਿਗੁਰੂ, ਫਿਰ ਆਖੋ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ,
ਮਾਤਾ ਨਾਨਕੀ ਨੇ ਤਿਸ ਦੇਖਾ,
ਮਾਤਾ ਜੀ, ਮਾਤਾ ਨਾਨਕੀ ਜੀ ਨੇ ਭਾਈ ਮੇਹਾ ਜੀ ਨੂੰ ਵੇਖਿਆ ਜੀ, ਸਭ ਕੁਝ ਕਰਦਿਆਂ ਵੇਖਿਆ ਵੀ ਕਿਵੇਂ ਕੀੜੇ ਕਿਰਮ ਜਿਹੜੇ ਨੇ ਉਹ ਥੱਲੇ ਡਿੱਗੇ ਤੇ ਭਾਈ ਮੇਹਾ ਜੀ ਨੇ ਚੁੱਕ ਕੇ ਫਿਰ ਆਪਣੇ ਸੀਸ ਵਿੱਚ ਪਾਲੇ ਜੀ। ਮਾਤਾ ਜੀ ਨੇ ਸਾਰਾ ਕੁਝ ਆਪਣੇ ਨੇਤਰਾਂ ਨਾਲ ਵੇਖਿਆ। ਗੁਰਮੁਖੋ, ਇਹ ਕੌਣ ਨੇ? ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਨੇ ਜੀ। ਹਾਂਜੀ, ਕਿੱਡੀ ਵੱਡੀ ਇਹਨਾਂ ਨੂੰ ਪ੍ਰਾਪਤੀ ਹੋਈ ਹੈ ਜੀ। ਧੰਨ ਮਾਤਾ ਜੀ, ਮਾਤਾ ਨਾਨਕੀ ਜੀ ਨੇ ਤਕਰੀਬਨ ਜਿੰਨਾ ਉਹਨਾਂ ਦਾ ਜੀਵਨ, ਬਹੁਤਾ ਸਮਾਂ ਗੁਰੂ ਘਰ ਵਿੱਚ ਸਫਲਾ ਹੋਇਆ ਜੀ ਮਾਤਾ ਜੀ ਦਾ। ਪਰ ਜਦੋਂ ਮਾਤਾ ਜੀ ਨੇ ਵੀ ਭਾਈ ਮੇਹਾ ਜੀ ਦੀ ਘਾਲ ਵੇਖੀ ਨਾ ਜੀ, ਹਾਂਜੀ,
ਹਿਰਦੇ ਪਾਈ ਦਇਆ ਵਿਸੇਖਾ,
ਤੇ ਮਾਤਾ ਜੀ ਦੇ ਅੰਦਰ ਵੀ ਬੜੀ ਦਇਆ ਪੈਦਾ ਹੋ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਖੁਦ ਹਿਸਾਬ ਲਾਓ, ਮਾਤਾ ਨਾਨਕੀ ਜੀ ਨੇ ਜੀਵਨ ਵਿੱਚੋਂ ਬਹੁਤਾ ਸਮਾਂ ਗੁਰੂ ਘਰ ਵਿੱਚ ਸਫਲਿਆ ਕੀਤਾ ਜੀ, ਕਿੰਨੇ ਸਿੱਖਾਂ ਦੇ ਦਰਸ਼ਨ ਕੀਤੇ ਜੀ। ਮਾਤਾ ਨਾਨਕੀ ਜੀ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕੀਤੇ ਜੀ, ਭਾਈ ਗੁਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ। ਮਾਤਾ ਨਾਨਕੀ ਜੀ ਦਾ ਇੰਨਾ ਮਹਾਨ ਜੀਵਨ ਹੈ ਜੀ। ਜਦੋਂ ਮਾਤਾ ਜੀ, ਮਾਤਾ ਨਾਨਕੀ ਜੀ ਨੇ ਦੇਖਿਆ, ਮਾਤਾ ਜੀ ਦੇ ਅੰਦਰ ਬਹੁਤੀ ਦਇਆ ਪੈਦਾ ਹੋਈ ਜੀ। ਹੈ ਇੰਨਾ ਵਧੀਆ ਸਿੱਖ, ਇੰਨੀ ਇਹਦੀ ਘਾਲ ਕਮਾਈ, ਕੀੜਿਆਂ ਨੂੰ ਜਿਹੜੇ ਸੀਸ ਵਿੱਚ ਪਏ ਉਹਨਾਂ ਦਾ ਵੀ ਭਲਾ ਸੋਚ ਰਹੇ ਨੇ। ਹਾਂਜੀ,
ਕਹਿਣ ਲੱਗੀ ਸੁਣ ਮੇਰੇ ਭਾਈ,
ਤੇ ਮਾਤਾ ਜੀ ਫਿਰ ਪ੍ਰੇਮ ਵਿੱਚ ਆ ਗਏ ਜੀ। ਮਾਤਾ ਜੀ ਨੇ ਨਾ ਜੀ ਆਖਿਆ ਜੀ, ਮਾਤਾ ਜੀ ਕਹਿਣ ਲੱਗੇ, ਹੇ ਭਾਈ ਮੇਰੀ ਗੱਲ ਸੁਣ। ਮਾਤਾ ਜੀ ਵੇਖ ਕੇ ਅੰਦਰ ਆ ਗਏ ਜੀ ਕਮਰੇ ਦੇ ਜੀ, ਜਿੱਥੇ ਭਾਈ ਮੇਹਾ ਜੀ ਆਪਣੇ ਕੇਸਾਂ ਨੂੰ ਸੁਧਾਰ ਰਹੇ ਸਨ। ਅੰਦਰ ਆ ਗਏ ਤੇ ਮਾਤਾ ਜੀ ਦਾ ਤੇ ਸਾਰੇ ਹੀ ਸਤਿਕਾਰ ਕਰਦੇ ਸੀ, ਕਿਉਂ? ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਨੇ ਮਾਂ ਕਰਕੇ ਸਤਿਕਾਰ ਕਰਦੇ ਸੀ। ਮਾਤਾ ਜੀ ਵੀ ਸੇਵਾਦਾਰਾਂ ਸਿੱਖਾਂ ਦਾ ਬੜਾ ਧਿਆਨ ਰੱਖਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਜੀ ਕਹਿਣ ਲੱਗੇ, ਭਾਈ ਮੇਹਾ ਜੀ ਮੇਰੀ ਗੱਲ ਧਿਆਨ ਨਾਲ ਸੁਣੋ। ਕਹਿਣ ਲੱਗੇ, ਹਾਂਜੀ,
ਅਧਿਕ ਪ੍ਰੇਮ ਤੇ ਸੇਵਕ ਮਾਈ,
ਕਹਿਣ ਲੱਗੇ ਤੁਸੀਂ ਤੇ ਬਹੁਤੇ ਪਿਆਰ ਨਾਲ ਗੁਰੂ ਘਰ ਦੀ ਸੇਵਾ ਕੀਤੀ। ਅੱਜ ਕੇ ਆਖੋ ਵਾਹਿਗੁਰੂ। ਤੁਸੀਂ ਖੁਦ ਹਿਸਾਬ ਲਾਓ ਵੀ ਮਾਤਾ ਜੀ ਨੇ ਤਕਰੀਬਨ ਜਿਤਨੀ ਉਹਨਾਂ ਦੀ ਆਰਜੂ, ਸੇਵਾਦਾਰਾਂ ਵਿੱਚ ਹੀ ਰਹੇ ਜੀ ਮਾਤਾ ਜੀ, ਜਿਤਨੀ ਮਾਤਾ ਜੀ ਦੀ ਆਰਜੂ ਨਾ ਜੀ, ਮਾਤਾ ਜੀ ਸੇਵਾਦਾਰਾਂ ਵਿੱਚ ਹੀ ਰਹੇ ਜੀ। ਤੇ ਮਾਤਾ ਜੀ ਸ਼ਬਦ ਵਰਤਨ ਦੇ, ਮਾਤਾ ਜੀ ਕਹਿਣ ਲੱਗੇ ਤੁਸੀਂ ਤੇ ਬਹੁਤੇ ਹੀ ਪਿਆਰ ਨਾਲ ਸੇਵਾ ਕੀਤੀ, ਬਹੁਤੀ ਪਿਆਰ ਨਾਲ ਸੇਵਾ। ਹਾਂਜੀ,
ਸ੍ਰੀ ਗੁਰੂ ਕੇ ਕਰੈ ਕਾਲੀ ਘਾਲ,
ਹਾਂਜੀ,
ਹੋਏ ਕੈ ਕਸ਼ਟ ਵਿਹੀਨ ਨਿਹਾਲ।
ਮਹਾਰਾਜ ਕਹਿਣ ਲੱਗੇ, ਗੁਰੂ ਘਰ ਵਿੱਚ ਇੰਨੀ ਘਾਲਣਾ ਘਾਲੀ ਤੁਸੀਂ, ਇੰਨੀ ਘਾਲਣਾ ਘਾਲੀ ਹੈ, ਤੇ ਹੁਣ ਸ਼ੇਰ ਦੇ ਏਡੇ ਵੱਡੇ ਕਸ਼ਟ ਨੂੰ ਵੀ ਤੁਸੀਂ ਕਸ਼ਟ ਨਹੀਂ ਮੰਨ ਰਹੇ। ਕਹਿਣ ਲੱਗੇ, ਕੱਜ ਕੇ ਆਖੋ ਵਾਹਿਗੁਰੂ। ਅਸਲ ਵਿੱਚ ਜੋ ਨਾਲ ਦੁੱਖ, ਮੈਂ ਦੁੱਖ ਨਹੀਂ ਮੰਨਣਾ। ਹਾਂਜੀ, ਮਨ ਦਾ ਦੁੱਖ ਤੇ ਇੱਕ ਪਾਸੇ, ਗੁਰਮੁਖੋ ਤਨ ਤੇ ਛੋਟਾ ਜਿਹਾ ਦੁੱਖ ਆਵੇ ਤਾਂ ਉਹ ਨਹੀਂ ਜਰਿਆ ਜਾਂਦਾ ਜੀ, ਬਾਹਰ ਚਲ ਜਾਓ। ਗੱਜ ਕੇ ਆਖੋ ਵਾਹਿਗੁਰੂ। ਤਨ ਤੇ ਥੋੜਾ ਜਿਹਾ ਦੁੱਖ ਆ ਜੇ ਨਾ ਜੀ, ਓਹੋ ਹੀ ਨੀ ਜਰਿਆ ਜਾਂਦਾ। ਬਾਬੇ ਕੈਮਰੇ ਵਾਲਿਆਂ ਨੂੰ ਬੇਨਤੀ, ਮੇਰੀ ਸੁਰ ਤਿਲ ਦੀ ਸਾਹਮਣੇ ਬਹਿ ਕੇ ਗੱਲ ਕਰਨ ਦੇ। ਹਾਂਜੀ ਤੁਸੀਂ ਸਿਆਣੇ ਹੋ, ਮੇਰੀ ਸੁਰ ਤਿਲ ਜਾਂਦੀ ਜੀ ਸਾਰੀ ਦੀ, ਹੈਂ ਤੁਸੀਂ ਤਾਂ ਜ਼ਿੰਮੇਵਾਰ ਹੋ। ਗੱਜ ਕੇ ਆਖੋ ਵਾਹਿਗੁਰੂ, ਤੁਹਾਨੂੰ ਕੰਮ ਨੇ ਮੈਨੂੰ ਪਤਾ ਜੀ, ਪਰ ਤੁਸੀਂ ਧਿਆਨ ਰੱਖਿਆ ਕਰੋ। ਆਪਾਂ ਜ਼ਿੰਮੇਵਾਰ ਬੰਦੇ ਫਿਰ ਸੰਗਤ ਵਿੱਚ ਸੁਰ ਤਿਲ ਲੈਗੀ। ਮਾਤਾ ਜੀ ਕਹਿਣ ਲੱਗੇ ਇੰਨੀ ਵੱਡੀ ਸੇਵਾ, ਤੁਹਾਨੂੰ ਦੁੱਖ ਵਿੱਚ ਵੀ ਦੁੱਖ ਨਹੀਂ ਮਹਿਸੂਸ ਹੋ ਰਿਹਾ? ਹਾਂਜੀ।
ਸਿਰ ਪਰ ਕੀੜੇ ਪਰੇ ਨਾ ਜਾਂਦੇ,
ਸਿਰ ਵਿੱਚ ਕੀੜੇ ਚੱਲ ਰਹੇ ਨੇ ਤੇ ਤੁਹਾਨੂੰ ਦੁੱਖ ਨਹੀਂ ਮਹਿਸੂਸ ਹੁੰਦੇ ਆ? ਗੁਰਮੁਖੋ, ਸਿਰ ਵਿੱਚ ਕੀੜੇ ਪਏ ਹੁਣ ਬੰਦਾ ਸਿਰ ਵਿੱਚ ਖੁਰਕ ਕਰਦਾ ਜੀ, ਵਾਰ ਵਾਰ ਖਾਰਿਸ਼ ਕਰਦਾ ਜੀ, ਤੇ ਤੁਹਾਨੂੰ ਇਹਦੀ ਵੀ ਪਰਵਾਹ ਕੋਈ ਨੀ ਹੈਗੀ? ਹਾਂਜੀ।
ਤੁਸੀਂ ਰੀਤ ਗੁਰ ਸੇਵਾ ਠਾਣੇ,
ਤੁਸੀਂ ਉਸੇ ਤਰ੍ਹਾਂ ਹੀ ਸੇਵਾ ਕਰਨ ਦੇ ਜਿਵੇਂ ਪਹਿਲਾਂ ਸੇਵਾ ਕਰਦੇ ਹੁੰਦੇ ਸੀ। ਜ਼ਖਮ ਹੋ ਗਏ, ਕੀੜੇ ਚੱਲ ਗਏ, ਪਰ ਤੁਸੀਂ ਉਸੇ ਤਰ੍ਹਾਂ ਹੀ ਸੇਵਾ ਕਰਨ ਦੇ। ਖੁਦ ਸਾਹਿਬ ਲਾਓ, ਮਾਤਾ ਜੀ ਦੇ ਅੰਦਰ ਵੇਖ ਵੇਖ ਦਇਆ ਪੈਦਾ ਹੁੰਦਾ ਹੀ ਹੈ, ਕਿੰਨੀ ਵੱਡੀ ਘਾਲਣਾ ਹੋਏਗੀ ਜੀ ਭਾਈ ਮੇਹਾ ਜੀ ਦੀ ਜੀ। ਹਾਂਜੀ।
ਮੇਹ ਸੁਣ ਕਰ ਕੀਨਸ ਬੇਨਤੀ,
ਤੇ ਭਾਈ ਮੇਹਰਾ ਜੀ ਨੇ ਸੁਣ ਕੇ ਮਾਤਾ ਜੀ ਨੂੰ ਬੇਨਤੀ ਕੀਤੀ ਜੀ। ਹਾਂਜੀ।
ਨਿਜ ਸਰੀਰ ਕੇ ਮੋਹ ਨਾ ਗਿਣਤੀ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਭਾਈ ਮੇਹਾ ਜੀ ਹੱਥ ਜੋੜ ਕੇ ਨਾ ਜੀ ਮਾਤਾ ਜੀ ਨੂੰ ਪਤਾ ਕੀ ਕਹਿਣ ਲੱਗੇ? ਮਾਤਾ ਜੀ ਮੇਰਾ ਸਰੀਰ ਕਿਹੜੀ ਗਿਣਤੀ ਚ ਹੈਗਾ? ਕਹਿਣ ਲੱਗੇ ਮੇਰਾ ਸਰੀਰ ਤੇ ਕਿਸੇ ਗਿਣਤੀ ਵਿੱਚ ਹੀ ਨਹੀਂ ਆਉਂਦਾ ਜੀ। ਭਾਵ ਮੇਹਾ ਜੀ ਦੀ ਏਡੀ ਵੱਡੀ ਬਿਰਤੀ ਬਣ ਗਈ ਜੀ। ਗੁਰੂ ਜੀ ਦੇ ਘਰ ਵਿੱਚ ਸੇਵਾਦਾਰਾਂ ਦੀ ਕਮੀ ਹੈ? ਕਹਿਣ ਲੱਗੇ ਮਾਤਾ ਜੀ ਮੇਰਾ ਸਰੀਰ ਕਿਸੇ ਵੀ ਗਿਣਤੀ ਵਿੱਚ ਨਹੀਂ ਆਉਂਦਾ। ਹਾਂਜੀ।
ਮੇਰੀ ਸੇਵਾ ਜੇ ਪ੍ਰਵਾਨ,
ਹਾਂਜੀ,
ਇਨ ਕਿਰ ਮਨ ਕਹਿ ਹੋਏ ਕਲਿਆਣ।
ਕਹਿਣ ਲੱਗੇ ਮਾਤਾ ਜੀ ਇਸ ਸਰੀਰ ਰਾਹੀਂ ਸੇਵਾ ਕਰਨੇ ਆ, ਤੇ ਸਰੀਰ ਜੇ ਗੁਰੂ ਸਾਹਿਬ ਕਿਰਪਾ ਕਰਨ ਤੇ ਸਫਲਾ ਹੋ ਜਾਏ ਜੀ। ਤੇ ਮਾਤਾ ਜੀ ਕਹਿਣ ਲੱਗੇ ਵੀ ਘੱਟੋ ਘੱਟ ਕੀੜਿਆਂ ਨੂੰ ਤੇ ਸਿਰ ਚੋਂ ਬਾਹਰ ਕੱਢੋ। ਹਾਂਜੀ, ਮਾਂ ਹੀ ਹੁੰਦੀ ਹੈ ਜੀ। ਮਾਤਾ ਜੀ ਨੇ ਕਿਹਾ ਕੀੜਿਆਂ ਨੂੰ ਤੇ ਬਾਹਰ ਕੱਢੋ। ਤੇ ਕਹਿਣ ਲੱਗੇ ਮਾਤਾ ਜੀ ਇੱਥੇ ਮੇਰੇ ਸਿਰ ਵਿੱਚ ਰਹਿੰਦੇ ਇਹਨਾਂ ਦਾ ਭਲਾ ਹੋ ਜਾਂਦਾ, ਹੈਂ ਜੇ ਬਾਹਰ ਰਹੇ ਤੇ ਕਿੱਥੇ ਰਹਿਣਗੇ? ਸਰੀਰ ਤੇ ਕਿਸੇ ਗਿਣਤੀ ਚ ਨਹੀਂ ਹੈਗਾ, ਜੇ ਇਸ ਸਰੀਰ ਦਾ ਥੋੜਾ ਥੋੜਾ ਮਾਸ ਖਾਂਦੇ ਵੀ ਰਹਿਣਗੇ ਤੇ ਘੱਟੋ ਘੱਟ ਇਹਨਾਂ ਦਾ ਤੇ ਭਲਾ ਹੋਏਗਾ ਨਾ ਜੀ। ਅੱਜ ਕੇ ਆਖੋ ਵਾਹਿਗੁਰੂ, ਘੱਟੋ ਘੱਟ ਇਹਨਾਂ ਕੀੜਿਆਂ ਦਾ ਹੀ ਭਲਾ ਹੋ ਜੇ, ਮੇਰਾ ਸਰੀਰ ਤੇ ਕਿਸੇ ਗਿਣਤੀ ਚ ਨਹੀਂ ਹੈਗਾ। ਤੇ ਗੁਰਮੁਖੋ ਤੁਸੀਂ ਕੱਲ ਦੀ ਸਾਖੀ ਸੁਣੀ, ਭਾਈ ਮੇਹਾ ਜੀ ਸੇਵਾ ਕਰਨ ਦੇ ਤੇ ਮੰਗ ਕੋਈ ਨਹੀਂ ਹੈਗੀ ਜੀ ਉਹਨਾਂ ਦੀ ਜੀ, ਮੰਗ ਨਹੀਂ ਕੋਈ ਹੈਗੀ ਸੇਵਾ ਪਿੱਛੇ ਵੀ ਮੇਰੇ ਨਾਲ ਇਸ ਤਰ੍ਹਾਂ ਹੋ ਜੇ, ਮੈਨੂੰ ਆਹ ਮਿਲ ਜੇ। ਕਹਿਣ ਲੱਗੇ ਮਾਤਾ ਜੀ ਘੱਟੋ ਘੱਟ ਇਹ ਕੀੜੇ ਹੀ ਮਾਸ ਹੱਕ ਲੈਣ, ਮੇਰਾ ਸਰੀਰ ਉਤਾਂ ਕਿਹੜੀ ਗਿਣਤੀ ਚ ਹੈਗਾ? ਹਾਂਜੀ।
ਇਨਕੋ ਸੰਕਟ ਹੋਏ ਨਾ ਜੈਸੇ,
ਇਹਨਾਂ ਨੂੰ ਕੋਈ ਨਾ ਸੰਕਟ ਹੋਵੇ, ਇਹ ਕੀੜੇ ਨਾ ਬਾਹਰ ਰਹਿ ਕੇ ਮਰਨ, ਮੈਂ ਤੇ ਤਾਂ ਸੀਸ ਵਿੱਚ ਪਾ ਲੈਣਾ ਜੀ। ਹਾਂਜੀ।
ਤਨ ਪਾਏ ਮਾਤ ਜੀ ਤੈਸੇ,
ਮੈਂ ਤੇ ਉਸ ਤਰੀਕੇ ਦਾ ਉਪਰਾਲਾ ਕਰਦਾ ਰਹਿਣਾ ਵੀ ਕੀੜਿਆਂ ਦਾ ਭਲਾ ਹੋ ਜੇ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਆ, ਚਲੋ ਨਾ ਨਹੀਂ ਕਰਨੀ ਚਾਹੀਦੀ, ਬੰਦੇ ਨੂੰ ਸਾਰੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਜੀ। ਤਕਰੀਬਨ ਬਚਪਨ ਵਿੱਚ ਇਹ ਲੀਲਾ ਸਾਰਿਆਂ ਦੀ ਬਣ ਜਾਂਦੀ ਜੀ, ਹੈ ਬਚਪਨ ਚ ਲੀਲਾ ਬਣ ਹੀ ਜਾਂਦੀ ਜੀ, ਸੀਸ ਵਿੱਚ ਛੋਟਾ ਬਹੁਤਾ ਕਿਰਮ ਆ ਹੀ ਜਾਂਦਾ ਜੀ, ਤੇ ਕੱਢ ਕੱਢ ਕੇ ਮਾਰ ਦਿੰਦੇ ਜੀ ਸਾਰੇ, ਤੇ ਕਹਿੰਦੇ ਵੀ ਸਾਰੇ ਇਹੋ ਆ। ਹਾਂਜੀ, ਪਰ ਗੁਰੂ ਕੇ ਸਿੱਖਾਂ ਦੀ ਗੱਲ ਅੱਗੇ ਦੀ ਹੈ ਜੀ। ਮਾਤਾ ਜੀ ਸਰੀਰ ਤੇ ਕਿਸੇ ਗਿਣਤੀ ਚ ਨਹੀਂ ਹੈਗਾ, ਘੱਟੋ ਘੱਟ ਸਰੀਰ ਦਾ ਮਾਸ ਖਾਂਦੇ ਰਹਿਣਗੇ ਇਹਨਾਂ ਦਾ ਭਲਾ ਹੁੰਦਾ ਰਹੇਗਾ। ਹਾਂਜੀ।
ਸਤਿਗੁਰ ਹੋਏ ਦਿਆਲ ਸੁਣ ਭਾਈ,
ਹਾਂਜੀ,
ਦੇ ਸਗਲ ਵਿੱਚ ਕੀ ਵਡਿਆਈ।
ਤੇ ਮਾਤਾ ਜੀ ਬੜੇ ਖੁਸ਼ ਹੋਏ ਜੀ। ਮਾਤਾ ਜੀ ਕਹਿਣ ਲੱਗੇ ਭਾਈ ਸਿੱਖਾ, ਜਦੋਂ ਤੇਰੀ ਇਹ ਘਾਲ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੱਸਾਂਗੀ ਨਾ, ਤੇ ਮੈਨੂੰ ਇਹ ਮਹਿਸੂਸ ਹੁੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੈਨੂੰ ਬੜੀਆਂ ਵੱਡੀਆਂ ਵਡਿਆਈਆਂ ਦੇਣੀਆਂ ਜੀ। ਅੱਜ ਕੇ ਆਖੋ ਵਾਹਿਗੁਰੂ। ਕਿਉਂ? ਮਾਤਾ ਜੀ ਨੂੰ ਪਤਾ ਵੀ ਉਹਨਾਂ ਦੇ ਜਿਹੜੇ ਸਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਥੋੜੀ ਸੇਵਾ ਤੇ ਵੀ ਬੜੇ ਰੀਝ ਜਾਂਦੇ ਜੀ, ਇਹਦੀ ਤੇ ਸੇਵਾ ਹੀ ਬੜੀ ਆ ਸਿੱਖ ਦੀ। ਮਾਤਾ ਜੀ ਕਹਿਣ ਲੱਗੇ ਗੁਰੂ ਕਿਹਾ ਸਿੱਖਾ, ਜਦੋਂ ਗੁਰੂ ਸਾਹਿਬ ਨੂੰ ਦੱਸਣਾ ਨਾ, ਤੇ ਗੁਰੂ ਸਾਹਿਬ ਨੇ ਤੈਨੂੰ ਪਤਾ ਨੀ ਕਿੰਨੀਆਂ ਵੱਡੀਆਂ ਵਡਿਆਈਆਂ ਦੇਣੀਆਂ। ਹਾਂਜੀ।
ਇਮ ਸੁਣ ਲਗੇ ਉਹ ਸੇਵ ਕੋ ਜਾਏ।
ਤੇ ਭਾਈ ਮੇਹਾ ਜੀ ਨੇ ਨੀ ਮਾਤਾ ਜੀ ਦੇ ਬਚਨ ਤੇ ਗੌਰ ਕੀਤਾ ਜੀ, ਭਾਈ ਮੇਹਾ ਜੀ ਆਪਣੀ ਸੇਵਾ ਵਿੱਚ ਲੱਗ ਗਏ ਜੀ, ਤੇ ਮੇਹਾ ਜੀ ਫਿਰ ਚਲੇ ਗਏ ਸੇਵਾ ਕਰਨ ਲੱਗ ਪਏ, ਫਿਰ ਜਲ ਢੋਣ ਲੱਗ ਪਏ। ਹਾਂਜੀ,
ਜਲ ਕੀ ਗਾਗਰ ਭਰ ਭਰ ਲਿਆਏ,
ਤੇ ਜਲ ਦੀਆਂ ਗਾਗਰਾਂ ਭਰ ਭਰ ਕੇ ਮੇਹਾ ਜੀ ਦੁਬਾਰਾ ਲਿਆਉਣ ਲੱਗ ਪਏ ਜੀ। ਇਹ ਵੀ ਗੁਰਮੁਖੋ ਕੋਈ ਵੱਡੀ ਅਵਸਥਾ ਹੀ ਹੋਏਗੀ ਮੇਹਾ ਜੀ ਦੀ, ਕਿਉਂ ਸੇਵਾ ਕਰਦਿਆਂ ਥੋੜੀ ਜਿਹੀ ਵੀ ਬੰਦਾ ਤਾਰੀਫ ਕਰੇ ਤੇ ਮਨ ਵਿੱਚ ਹਉਮੈ ਆ ਜਾਂਦੀ ਜੀ ਬੰਦੇ ਦੇ, ਆ ਹੀ ਜਾਂਦੀ ਵੀ ਸੱਚੀ ਮੁੱਚੀ ਅਸੀਂ ਸੇਵਾਦਾਰ ਬਣ ਗਏ ਹਾਂ ਜੀ। ਭਾਈ ਮੇਹਾ ਜੀ ਦੇ ਅੰਦਰ ਕਿੱਡੀ ਵੱਡੀ ਕਮਾਈ ਹੋਏਗੀ ਜੀ, ਉਹਨਾਂ ਮਾਤਾ ਜੀ ਦੇ ਬਚਨਾਂ ਦਾ ਗੌਰ ਨਹੀਂ ਕੀਤਾ ਜੀ। ਹਾਂਜੀ,
ਜਪ ਸ੍ਰੀ ਤੇਗ ਬਹਾਦਰ ਚੰਦ,
ਹਾਂਜੀ,
ਬੈਠੇ ਮਾਤ ਨਿਕਟ ਸੁਖ ਕੰਦ,
ਤੇ ਦੋ ਕੁ ਦਿਨਾਂ ਬਾਅਦ ਹੀ ਸਬੱਬ ਬਣ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਮਾਤਾ ਜੀ ਵੀ ਬੈਠੇ ਹੋਏ ਸੀਗੇ ਜੀ। ਮਾਤਾ ਜੀ ਉਰੋਂ ਦਾ ਹੀ ਫੁਰਨਾ ਬਣਾਉਣ ਦੇ ਸੀ ਵੀ ਭਾਈ ਮੇਹੇ ਦੀ ਘਾਲ ਬਾਰੇ ਗੁਰੂ ਜੀ ਨੂੰ ਦੱਸਣਾ ਜੀ। ਹਾਂਜੀ,
ਇਤਨੇ ਮੇਹਾ ਤੈ ਆਇਓ,
ਕੁਦਰਤੀ ਉਧਰੋਂ ਸੇਵਾ ਚੱਲ ਰਹੀ ਸੀ ਤੇ ਵੇਖੋ ਜਦੋਂ ਕਿਸੇ ਨੂੰ ਬਖਸ਼ਿਸ਼ ਪ੍ਰਾਪਤ ਹੋਣੀ ਹੁੰਦੀ ਜੀ, ਉਧਰੋਂ ਭਾਈ ਮੇਹਾ ਜੀ ਨੂੰ ਥੋੜਾ ਜਿਹਾ ਵਿਹਲ ਮਿਲਿਆ ਤੇ ਭਾਈ ਮੇਹਾ ਜੀ ਨੂੰ ਪਤਾ ਲੱਗਾ ਵੀ ਗੁਰੂ ਜੀ ਬੈਠੇ ਤੇ ਭਾਈ ਮੇਹਾ ਜੀ ਮੱਥਾ ਟੇਕਣ ਵਾਸਤੇ ਆ ਗਏ ਜੀ, ਨਮਸਕਾਰ ਕਰਨ ਆ ਗਏ। ਵੇਖ ਲੋ, ਮਾਤਾ ਜੀ ਨੂੰ ਵੀ ਬੈਠਣ ਦਾ ਸਮਾਂ ਘੱਟ ਮਿਲਦਾ ਸੀ ਤੇ ਮੇਹਾ ਜੀ ਨੂੰ ਵੀ ਹਾਜ਼ਰੀ ਚ ਆਉਣ ਦਾ ਸਮਾਂ ਨਹੀਂ ਸੀ ਮਿਲਦਾ, ਸੇਵਾ ਹੀ ਇੰਨੀ ਹੁੰਦੀ ਸੀਗੀ ਜੀ। ਬਸ ਜਦੋਂ ਵਸਤੂ ਪ੍ਰਾਪਤ ਹੋਣੀ ਹੋਵੇ, ਮਿਹਰ ਮਿਲਣੀ ਹੋਵੇ ਜੀ, ਉਧਰੋਂ ਮੇਹਰ ਭਾਈ ਮੇਹਾ ਜੀ ਆ ਗਏ ਜੀ। ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ ਜੀ, ਉਵੇਂ ਹੀ ਸਿਰ ਤੇ ਬਿੰਨੂ ਬੱਝਿਆ ਜੀ। ਹਾਂਜੀ,
ਜਲ ਗਾਗਰ ਸਹਿ ਜਲ ਗਾਗਰ ਕੋ ਸੀਸ ਅਠਾਇਓ,
ਹਾਂਜੀ,
ਦੇਖ ਨਾਨਕੀ ਮਾਤ ਬਖਾਨਾ,
ਹਾਂਜੀ,
ਇਸ ਇਸ ਕੀ ਸੇਵ ਮਹਾਨਾ।
ਤੇ ਜਦੋਂ ਆ ਕੇ ਉਹਨਾਂ ਨਮਸਕਾਰ ਕੀਤੀ ਤੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗੇ ਗੁਰੂ ਜੀ, ਆ ਜਿਹੜਾ ਸਿੱਖ ਆਇਆ ਨਾ, ਇਹਦੀ ਬੜੀ ਮਿਹਨਤ ਰਹੀ, ਕਹਿਣ ਲੱਗੇ ਬੜੀ ਇਹਦੀ ਕਾਲ, ਬੜੀ ਇਹਦੀ ਕਮਾਈ ਹੋ ਗਈ। ਗੁਰਮੁਖੋ, ਆ ਜਾਂਦਾ ਸਮਾਂ ਐਸਾ ਜੀ, ਆ ਜਾਂਦਾ ਸਮਾਂ ਜਦੋਂ ਸਿੱਖ ਦੀ ਘਾਲ ਸਫਲੀ ਹੋਣੀ ਹੁੰਦੀ ਜੀ। ਸਿੱਖ ਘਾਲ ਕਰਦਾ ਰਹੇ, ਕਮਾਈ ਕਰਦਾ ਰਹੇ, ਥੋੜਾ ਬਹੁਤਾ ਲੱਗਾ ਰਹੇ, ਸਮਾਂ ਆ ਜਾਂਦਾ ਜਦੋਂ ਘਾਲ ਕਮਾਈ ਸਫਲੀ ਹੋਣ ਲੱਗ ਪੈਂਦੀ ਜੀ, ਸਫਲੀ ਹੋਣ ਦਾ ਦਿਨ ਆ ਜਾਂਦਾ। ਇੱਕ ਗੱਲ ਇਹ ਵੀ ਹਿਰਦੇ ਚ ਰੱਖਣੀ ਹੈ, ਸਤਿਗੁਰੂ ਜੀ ਦੇ ਘਰ ਵਿੱਚ ਆਪਾਂ ਥੋੜੀ ਜਿਹੀ ਵੀ ਸੇਵਾ ਕਰਦੇ ਤੋਂ ਅਜਾਈ ਨਹੀਂ ਜਾਂਦੀ ਜੀ, ਇੱਕ ਤਿਲ ਨਹੀਂ ਭੰਨੇ ਕੱਲ ਹੈ। ਹਾਂਜੀ, ਬਸ ਬੰਦਾ ਕੱਲਣਾ ਕੱਲ ਹੀ ਜਾਵੇ, ਗੁਰੂ ਜੀ ਦੇ ਆਸਰੇ ਨਾਲ, ਗੁਰੂ ਜੀ ਦੀ ਕਿਰਪਾ ਦੇ ਨਾਲ ਲੱਗਾ ਰਹੇ, ਇੱਕ ਦਿਨ ਫਿਰ ਸਮਾਂ ਐਸਾ ਆ ਜਾਂਦਾ ਜਦੋਂ ਸਾਰਾ ਕੁਝ ਗੁਰੂ ਜੀ ਨੇ ਇੱਕ ਖਿੰਨ ਵਿੱਚ ਸਫਲਿਆਂ ਕਰ ਦੇਣਾ ਜੀ, ਇੱਕ ਖਿੰਨ ਵਿੱਚ ਸਫਲਿਆਂ ਕਰ ਦੇਣਾ ਜੀ, ਐਸਾ ਸਬੱਬ ਬਣ ਜਾਂਦਾ ਜੀ। ਇਸੇ ਕਰਕੇ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਜੀ, ਰੱਜ ਕੇ ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ, ਸੰਗਤ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜੇ ਦਿਆਲੂ ਨੇ। ਫਿਰ ਉਹਨਾਂ ਦੱਸਿਆ ਜੀ, ਕਹਿਣ ਲੱਗੇ ਗੁਰੂ ਜੀ ਦੀ ਹਜ਼ੂਰੀ ਵਿੱਚ ਕਿਵੇਂ ਰਹਿਣਾ ਜੀ। ਉਹਨਾਂ ਤੇ ਜੋੜੇ ਦੀ ਉਦਾਹਰਣ ਦਿੱਤੀ ਜੀ, ਜੋੜੇ ਦੀ ਉਦਾਹਰਣਾਂ ਤੇ ਬਹੁਤ ਦਿੱਤੀਆਂ, ਵਿੱਚ ਕੂਕਰ ਦੀ ਉਦਾਹਰਣ ਦਿੱਤੀ ਜੀ। ਜੋੜੇ ਦੀ ਉਦਾਹਰਣ ਦਿੰਦਿਆਂ ਕਿਹਾ ਵੀ ਮਾਲਕ ਦੇ ਚਾਰ ਪੰਜ ਜੋੜੇ ਹੋਣ ਜੀ, ਜੋੜਾ ਕਦੀ ਨਹੀਂ ਭੱਜਦਾ ਵੀ ਜੇ ਮਾਲਕ ਨੇ ਮੈਨੂੰ ਪਾਇਆ ਨਹੀਂ ਤੇ ਮੈਂ ਚੱਲਾ ਇੱਥੋਂ। ਜੇ ਕਮਰੇ ਦੇ ਬਾਹਰ ਲੱਥਾ ਤੇ ਜੋੜਾ ਕਮਰੇ ਦੇ ਬਾਹਰ ਹੀ ਪਿਆ ਰਹਿੰਦਾ ਜੀ, ਜਿੱਥੇ ਲੱਥਾ ਉਹ ਪਿਆ ਰਹਿੰਦਾ, ਜੋੜਾ ਕਦੀ ਮਾਲਕ ਦਾ ਦਰ ਨਹੀਂ ਛੱਡ ਕੇ ਜਾਂਦਾ ਜੀ। ਬਸ ਉਹ ਕਹਿੰਦੇ ਇਸੇ ਤਰ੍ਹਾਂ ਡਟਿਆ ਰਹੇ, ਕਦੀ ਨਾ ਕਦੀ ਮਾਲਕ ਆਉਂਦਾ ਤੇ ਜੋੜਾ ਪਾ ਹੀ ਲੈਂਦਾ। ਕਹਿਣ ਲੱਗੇ ਇਸੇ ਤਰ੍ਹਾਂ ਘਾਲ ਕਮਾਈ ਬੰਦਾ ਕਰਦਾ ਰਹੇ, ਸਮਾਂ ਆ ਜਾਂਦਾ ਉਹਦੀ ਘਾਲ ਕਮਾਈ ਸਫਲੀ ਹੋ ਜਾਂਦੀ ਜੀ। ਮਾਤਾ ਜੀ, ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗੇ ਗੁਰੂ ਜੀ, ਇਸ ਸਿੱਖ ਦੀ ਬਹੁਤੀ ਕਾਲ, ਬਹੁਤੀ ਕਮਾਈ ਇਹਨੇ ਕੀਤੀ ਹੈ। ਹਾਂਜੀ,
ਫੇਰ ਕਾਲ ਮੈਂ ਅਚਰਜ ਹੋਈ,
ਹਾਂਜੀ,
ਕਰਿਓ ਕਾਵ ਈ ਨੂੰ ਸਿਰਜੋਈ,
ਮੈਂ ਵੇਖ ਕੇ ਹੈਰਾਨ ਹੋ ਗਈ। ਕਹਿਣ ਲੱਗੇ ਮਾਤਾ ਜੀ ਸ਼ਬਦ ਵਰਤਨ ਦੇ, ਇਸ ਸਿੱਖ ਦੇ ਸਿਰ ਤੇ ਜਿਹੜਾ ਬੀਨੂ ਬੰਨਿਆ ਨਾ, ਮੈਂ ਵੇਖ ਕੇ ਹੈਰਾਨ ਹੋ ਗਈ ਜਦੋਂ ਇਹਨੇ ਆਪਣੇ ਸਿਰ ਦਾ ਬੀਨੂ ਖੋਲਿਆ। ਹਾਂਜੀ,
ਮੁਝਦੇ ਕਦਸੋ ਜਬੇ ਉਤਾਰਾ, ਪਰੇ ਕਿਰਮ ਸਿਰ ਘਾਵ ਮਜਾਰਾ,
ਮੈਂ ਦੇਖਿਆ ਜਦੋਂ ਸੀਸ ਤੋਂ ਬੀਨੂ ਉਤਾਰਿਆ ਤੇ ਜਿੱਥੇ ਬੇਨੂ ਰੱਖਿਆ ਉਹਦੇ ਆਲੇ ਦੁਆਲੇ ਬੜੇ ਜ਼ਖਮ ਨੇ, ਇਹਦੇ ਸਿਰ ਵਿੱਚ ਜੀ ਬੜੇ ਜ਼ਖਮ ਨੇ। ਗੁਰਮੁਖੋ ਹੁਣ ਖੇਡ ਵੇਖੋ, ਇੱਥੇ ਕਿਤੇ ਜ਼ਖਮ ਹੋਇਆ ਹੋਏ ਤੇ ਬੰਦਾ ਵੇਖ ਵੀ ਲਏ ਜੀ, ਹੁਣ ਸਿਰ ਵਿੱਚ ਜ਼ਖਮ ਹੈ ਜੀ ਤੇ ਬੰਦਾ ਉੱਤੇ ਵੇਖੇ ਕਿਵੇਂ। ਹਾਂਜੀ ਬੜੇ ਜ਼ਖਮ ਨੇ, ਆਲੇ ਦੁਆਲੇ ਕਈ ਜ਼ਖਮ ਹੋਏ ਇਸ ਸਿੱਖ ਦੇ ਸਿਰ ਵਿੱਚ। ਹਾਂਜੀ
ਕੁਛ ਤਵੇ ਅਵਨੀ ਪਰ ਗਿਰੇ,
ਤੇ ਇੱਥੋਂ ਤੱਕ ਉਸ ਜ਼ਖਮ ਦੇ ਵਿੱਚ ਕੀੜੇ ਵੀ ਤੁਰ ਰਹੇ ਨੇ। ਕਹਿਣ ਲੱਗੇ ਜ਼ਖਮ ਵਿੱਚ ਕੀੜੇ ਤੁਰਨ ਦੇ, ਮੇਰੇ ਵੇਖਣ ਦੀ ਗੱਲ ਹੈ ਕੁਝ ਕੀੜੇ ਧਰਤੀ ਤੇ ਡਿੱਗੇ ਧਰਤੀ ਤੇ। ਹਾਂਜੀ
ਇਹਨੂੰ ਚਾਹੇ ਸਿਰ ਪਰ ਧਰੇ,
ਪਰ ਗੁਰੂ ਜੀ ਮੈਂ ਵੇਖ ਕੇ ਹੈਰਾਨ ਹੋ ਗਈ, ਬਿਸਮ ਹੀ ਰਹਿ ਗਈ, ਹੈਰਾਨ ਹੀ ਰਹਿ ਗਈ, ਇਸ ਸਿੱਖ ਨੇ ਉਹ ਕੀੜੇ ਚੁੱਕ ਕੇ ਫਿਰ ਸਿਰ ਵਿੱਚ ਪਾ ਲਏ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹੁਣ ਇੱਥੇ ਕੀ ਆਖੇਗਾ ਜੀ ਬੰਦਾ ਜੀ। ਹਾਂਜੀ ਹੱਥ ਹੀ ਜੁੜਦੇ ਜੀ, ਸਾਡੇ ਵੱਸ ਦੀ ਗੱਲ ਨਹੀਂ ਹੈਗੀ ਜੀ। ਹਾਂਜੀ ਆ ਜਿਹੜੇ ਗੁਰਬਾਣੀ ਚ ਤਰਲੇ ਲਿੱਤੇ ਗਏ ਨਾ, ਬੇਨਤੀਆਂ ਕੀਤੀਆਂ ਗਈਆਂ, ਉਹ ਸੱਚੀ ਇਉਂ ਲੱਗਦਾ ਵੀ ਸਾਨੂੰ ਸਿੱਖ ਸਿੱਖ ਮਤ ਹੀ ਹੈ ਬੜੀ ਵੱਡੀ ਜੀ। ਮੈਂ ਅਜਾਨ ਜਨ ਕਈ ਕੁਝ ਗੁਰੂ ਸਾਹਿਬ ਨੇ ਬਾਣੀ ਚ ਕਿਰਪਾ ਕੀਤੀ ਜੀ, ਇੱਥੇ ਕੀ ਆਖਾਂਗੇ ਜੀ। ਮਾਤਾ ਜੀ ਗੁਰੂ ਸਾਹਿਬ ਨੂੰ ਦੱਸਣ ਦੇ ਤੇ ਗੁਰੂ ਸਾਹਿਬ ਸੁਣ ਰਹੇ ਜੀ, ਪਤਾ ਤੇ ਹੈ ਗੁਰੂ ਜੀ ਨੂੰ ਸਾਰਾ ਜੀ, ਪਰ ਮਾਤਾ ਜੀ ਦਾ ਪਿਆਰ ਵੀ ਮਹਾਰਾਜ ਵੇਖਣ ਦੇ ਵੀ ਮਾਤਾ ਜੀ ਕਿੰਨਾ ਇਸ ਸਿੱਖ ਨਾਲ ਪ੍ਰੇਮ ਕਰਨ ਦੇ ਬੱਚਿਆਂ ਵਾਂਗ ਜੀ। ਮਹਾਰਾਜ ਮੈਂ ਵੇਖ ਕੇ ਹੈਰਾਨ ਹੋ ਗਈ, ਇਹ ਉਸ ਉਹ ਹੀ ਕੀੜੇ ਫਿਰ ਆਪਣੇ ਸਿਰ ਵਿੱਚ ਪਾ ਲਏ ਨੇ। ਹਾਂਜੀ ਬਹੁਤ ਸਮੇਂ ਤੋਂ ਇਹ ਗੁਰੂ ਕਾ ਸਿੱਖ ਜਿੱਥੇ ਆਪ ਜੀ ਜਾਂਦੇ ਹੋ ਨਾਲ ਹੀ ਜਾ ਰਿਹਾ ਮਹਾਰਾਜ, ਬਹੁਤ ਵੱਡੀ ਘਾਲਣਾ ਇਹਦੀ ਹੋ ਚੁੱਕੀ ਹੈ ਸੱਚੇ ਪਾਤਸ਼ਾਹ। ਹਾਂਜੀ
ਕਾਬੂ ਕਿਸ ਕੈ ਕੌਬ ਕਿਸ ਕੋ ਨਹੀਂ ਜਨਾਈ,
ਹਾਂਜੀ
ਤੂੰ ਸਨ ਧਾਰੇ ਸੇਵਕ ਮਾਈ,
ਗੱਜ ਕੇ ਆਖੋ ਵਾਹਿਗੁਰੂ। ਹੋਰ ਵੱਡੀ ਗੱਲ, ਮਾਤਾ ਜੀ ਬਰੀਕੀਆਂ ਨੂੰ ਫੜ ਰਹੇ ਨੇ ਜੀ, ਕਿਉਂ ਮਾਤਾ ਜੀ ਨੇ ਬਹੁਤ ਸਮਾਂ ਗੁਰੂ ਘਰ ਵਿੱਚ ਸਫਲਿਆਂ ਕੀਤਾ ਜੀ। ਮਾਤਾ ਜੀ ਕਹਿਣ ਲੱਗੇ ਗੁਰੂ ਜੀ ਜੋ ਹੋਰ ਚੰਗੀ ਗੱਲ ਮੈਨੂੰ ਇਉਂ ਲੱਗੀ, ਸੇਵਾ ਤੇ ਬਹੁਤ ਕੀਤੀ ਤੇ ਹੁਣ ਵੀ ਇਹ ਗੁਰੂ ਕਾ ਸਿੱਖ ਕਰ ਰਿਹਾ, ਪਰ ਕਿਸੇ ਨੂੰ ਆਪਾਂ ਨਹੀਂ ਜਣਾ ਰਿਹਾ ਜੀ, ਇੰਨੀ ਨਿਮਰਤਾ, ਆਪਾਂ ਨਹੀਂ ਜਣਾ ਰਹੇ, ਕਦੀ ਕਿਸੇ ਨੂੰ ਜਣਾਇਆ ਨਹੀਂ ਜੀ। ਤੂਸ਼ਣ ਧਾਰੇ ਸੇਵ ਕਮਾਈ, ਸ਼ਾਂਤੀ ਧਾਰ ਕੇ ਸੇਵਾ ਕਰੀ ਜਾਂਦੇ, ਆਪਣਾ ਕੰਮ ਕਰੀ ਜਾ ਰਹੇ ਜੀ ਲਗਾਤਾਰ। ਹਾਂਜੀ
ਖਾਣ ਪਾਣ ਕੋ ਸਵਾਦ ਨਾ ਲੀਨਾ,
ਤੇ ਖਾਣ ਪਾਣ ਦਾ ਵੀ ਸਵਾਦ ਨਹੀਂ ਕੋਈ ਰਿਹਾ, ਕੋਈ ਜੀਭ ਦਾ ਸਵਾਦ ਨਹੀਂ ਰਿਹਾ ਇਸ ਸਿੱਖ ਨੂੰ। ਵੇਖਿਆ ਇਸ ਸਿੱਖ ਨੂੰ ਜੋ ਮਿਲ ਜੇ ਇਹਨੇ ਉਹ ਹੀ ਛਕ ਲੈਣਾ ਜੀ, ਕਦੀ ਨੀ ਕੁਝ ਮੰਗਿਆ। ਕਈ ਬੰਦੇ ਘਰ ਵਿੱਚ ਵੀ ਉਸ ਤਰ੍ਹਾਂ ਦੇ ਹੁੰਦੇ ਜੀ। ਹਾਂਜੀ ਇੱਥੇ ਬੱਚਿਆਂ ਦੀਆਂ ਮਾਤਾਵਾਂ ਬਾਪ ਮੈਨੂੰ ਦੱਸਦੇ ਰਹਿੰਦੇ ਜੀ, ਉਹ ਕਹਿੰਦੇ ਜੀ ਸਾਡਾ ਬੱਚਾ ਇੰਨਾ ਸਾਧੂ ਹੈ, ਉਹਨੇ ਕਦੀ ਨੀ ਸਬਜ਼ੀ ਦੀ ਮੰਗ ਕੀਤੀ ਵੀ ਆਹ ਖਾਣੀ ਹੈ। ਮੈਂ ਕਿਹਾ ਜੀ ਮੈਂ ਤੇ ਬੜੀਆਂ ਮੰਗਾਂ ਰੱਖਦਾ, ਕਹਿੰਦੇ ਨਹੀਂ ਉਹਨੇ ਨੀ ਕਦੀ ਮੰਗ ਰੱਖੀ, ਹੈ ਜੋ ਦੇ ਦਿਓ ਉਹ ਖਾ ਜਾਂਦੇ, ਤੇ ਮੈਂ ਬੜੀ ਚੰਗੀ ਗੱਲ ਹੈ ਜੀ। ਪਰ ਉਹ ਤੇ ਗੱਲ ਵੱਖਰੀ ਹੈ ਨਾ ਜੀ, ਇੱਥੇ ਮਾਤਾ ਜੀ ਕਹਿਣ ਲੱਗੇ ਇਹਨੂੰ ਕੋਈ ਸਿੱਖ ਜੋ ਦੇ ਦੇ ਨੇ ਉਹ ਛਕ ਲੈਣਾ ਮਹਾਰਾਜ। ਹਾਂਜੀ
ਨਿਸ ਦਿਨ ਪ੍ਰੇਮ ਸੇਵ ਕੋ ਭੀਨਾ,
ਬਸ ਨਿਸ ਦਿਨ ਪ੍ਰੇਮ ਸੇਵ ਕੋ ਭੀਨਾ, ਰਾਤ ਦਿਨ ਪ੍ਰੇਮ ਨਾਲ ਸੇਵਾ ਕਰਨ ਦੇ, ਰਾਤ ਦਿਨ ਜੀ। ਗੁਰਮੁਖੋ ਜਿਹਨੂੰ ਰਾਤ ਦਿਨ ਸੇਵਾ ਕਰੇ ਕਈ ਵਾਰੀ ਉਹ ਤਲਖੀ ਚ ਵੀ ਆ ਸਕਦਾ ਜੀ, ਹੈ ਮੈਨੂੰ ਇੱਕੋ ਹੀ ਕੰਮ ਤੇ ਡਾਈ ਰੱਖਦੇ, ਗੱਜ ਕੇ ਆਖੋ ਵਾਹਿਗੁਰੂ। ਪਰ ਜਦੋਂ ਕੰਮ ਸਮਝਾਂਗੇ ਫਿਰ ਸੇਵਾ ਨਹੀਂ ਹੋਏਗੀ, ਜਦੋਂ ਸੇਵਾ ਨੂੰ ਗੁਰੂ ਜੀ ਦੀ ਸੇਵਾ ਸਮਝਾਂਗੇ ਫਿਰ ਗੁਰੂ ਜੀ ਬਲ ਵੀ ਬਖਸ਼ ਦਿੰਦੇ ਜੀ, ਹੈ ਮਹਾਰਾਜ ਰਾਤ ਦਿਨ ਇੱਕੋ ਸੇਵਾ ਫਿਰ ਪ੍ਰੇਮ ਨਾਲ ਜੀ। ਤੇ ਜੇ ਬੱਧਾ ਚੱਟੀ ਫਿਰ ਬੱਧਾ ਚੱਟੀ, ਜੋ ਭਰੇ ਨਾ ਗੁਣ ਨਾ ਉਪਕਾਰ। ਹਾਂਜੀ
ਅਬ ਕਰਵਾਲ ਹਵੇ ਕਰੋ ਨਿਹਾਲ,
ਤੇ ਮਾਤਾ ਜੀ ਹੱਥ ਜੋੜਨ ਦੇ, ਭਾਈ ਸਾਹਿਬ ਬਹਿ ਗਏ ਤੇ ਸੀਸ ਨੀਵਾਂ ਕਰ ਲਿਆ। ਬਖਸ਼ਿਸ਼ਾਂ ਦਾ ਸਮਾਂ ਆ ਗਿਆ ਜੀ, ਜਿਸ ਦਿਨ ਗੁਰੂ ਜੀ ਨੇ ਬਖਸ਼ਿਸ਼ਾਂ ਨਾਲ ਨਿਹਾਲ ਕਰਨਾ। ਮਾਤਾ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਬੜੇ ਕਿਰਪਾਲੂ ਹੋ, ਤੁਸੀਂ ਬੜੇ ਦਿਆਲੂ ਹੋ, ਹੁਣ ਕਿਰਪਾ ਕਰੋ ਇਸ ਸਿੱਖ ਨੂੰ ਨਿਹਾਲ ਕਰ ਦਿਓ ਮਹਾਰਾਜ, ਇੰਨੀ ਇਹਦੇ ਤੇ ਮਿਹਰ ਕਰੋ। ਗੁਰਮੁਖੋ ਵੇਖੋ ਮਾਂ ਸਿਫਾਰਸ਼ ਕਰ ਰਹੀ ਹੈ ਜੀ, ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਨੇ ਤੇ ਭਾਈ ਮੇਹਰ ਜੀ ਦੇ ਵੀ ਮਾਤਾ ਜੀ ਨੇ ਜੀ, ਮਾਤਾ ਨਾਨਕੀ ਜੀ ਸਾਰਿਆਂ ਦੇ ਸਾਂਝੇ ਮਾਤਾ ਜੀ ਨੇ ਜੀ। ਹਾਂਜੀ ਮਾਤਾ ਜੀ ਸਿਫਾਰਿਸ਼ ਕਰਨ ਦੇ, ਹਾਂਜੀ
ਜੋ ਬਾਂਹ ਛਤ ਸੋ ਦਿਓ ਵਿਸਲ
ਮਹਾਰਾਜ, ਜੋ ਇਹਦੇ ਮਨ ਦੀ ਕਾਮਨਾ ਕਿਰਪਾ ਕਰਕੇ ਦੇ ਦਿਓ ਮਹਾਰਾਜ, ਕਿਰਪਾ ਕਰੋ, ਦਇਆ ਕਰੋ। ਤੇ ਭਾਈ ਮੇਹਾ ਜੀ ਨੇ ਤੇ ਮੰਗ ਹੀ ਨੀ ਕੋਈ ਰੱਖੀ ਦੀ, ਅੱਜ ਕੇ ਆਖੋ ਵਾਹਿਗੁਰੂ। ਮੰਗ ਤੇ ਹੈ ਹੀ ਨੀ ਕੋਈ ਸੇਵਾ ਪਿੱਛੇ ਵੀ ਮੈਂ ਫਲਾਣੀ ਵਸਤੂ ਲੈਣੀ ਹੈ। ਹਾਂਜੀ,
ਮਾਤ ਨਾਨਕੀ ਤੇ ਸੁਣ ਬੈਨ,
ਮਾਤਾ ਜੀ ਨੇ, ਮਾਤਾ ਜੀ ਦੇ ਮੁਖੋਂ ਸੱਚੇ ਪਾਤਸ਼ਾਹ ਨੇ ਸਾਰੇ ਬਚਨ ਸੁਣੇ ਦੀ। ਹਾਂਜੀ,
ਕਰੁਣਾ ਪਰੇ ਰਸੀਲੇ ਨੈਣ,
ਗੱਜ ਕੇ ਆਖੋ ਵਾਹਿਗੁਰੂ। ਪਤਾ ਤੇ ਗੁਰੂ ਜੀ ਨੂੰ ਸਾਰਾ ਕੁਝ ਸੀ, ਪਰ ਜਦੋਂ ਮਾਤਾ ਜੀ ਨੇ ਕੀਤੀਆਂ ਸਿਫਾਰਸ਼ਾਂ, ਮਾਤਾ ਜੀ ਨੇ ਕੀਤੀ ਬੇਨਤੀ, ਤੇ ਮਹਾਰਾਜ ਹੋਰ ਦਿਆਲੂ ਹੋ ਗਏ ਜੀ, ਹੋਰ ਦਿਆਲੂ ਹੋ ਗਏ। ਅੱਜ ਆਪਾਂ ਇਹ ਸੁਣਨਾ, ਨਿਸ਼ਕਾਮਤਾਈ ਦੇ ਨਾਲ ਜਦੋਂ ਸਿੱਖ ਸੇਵਾ ਕਰਦਾ ਤੇ ਗੁਰੂ ਜੀ ਉਹਨੂੰ ਕੀ ਦਿੰਦੇ ਜੀ? ਕਾਮਨਾ ਨਾਲ ਵੀ ਸੇਵਾ ਕਰੋ, ਕਿਉਂ ਗੁਰੂ ਸਾਹਿਬ ਕਾਮਨਾਵਾਂ ਵੀ ਪੂਰੀਆਂ ਕਰਦੇ, ਪਰ ਮੰਗ ਹੀ ਨਹੀਂ ਕੋਈ ਰੱਖਣੀ ਸੇਵਾ ਪਿੱਛੇ। ਨਿਸ਼ਕਾਮਤਾਈ ਦੇ ਨਾਲ ਜਦੋਂ ਸੇਵਾ ਕਰਨੀ ਤੇ ਗੁਰੂ ਜੀ ਨੇ ਕੀ ਦੇਣਾ ਜੀ? ਹਾਂਜੀ,
ਅਵਲੋਕਤ ਸੋ ਲੀਨ ਬਲਾਈ,
ਹਾਂਜੀ,
ਜਾਨੀ ਸੇਵਾ ਸਭਲਾਈ।
ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਜਾਣ ਲਿਆ ਵੀ ਅੱਜ ਸਮਾਂ ਆ ਗਿਆ ਇਸ ਸਿੱਖ ਤੇ ਬਖਸ਼ਿਸ਼ ਦੇਣ ਦਾ ਜੀ। ਹਾਂਜੀ,
ਪੂਰਬ ਯੁਗ ਮੈਂ ਜਯੋ ਤਪ ਘਾਲੈ,
ਹਾਂਜੀ,
ਅਣਖ ਪਾਸੈ ਕਸ਼ਟ ਵਿਸਾਲੈ,
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਸਾਰੇ ਸਿੱਖਾਂ ਨੂੰ ਸੱਦੋ। ਸਾਰੀਆਂ ਸਿੱਖਾਂ ਨੂੰ ਸੱਦ ਲਿਆ, ਦੀਵਾਨ ਲਾ ਲਿਆ ਜੀ ਉਦੋਂ ਜੀ। ਭਾਈ ਮੇਹਾ ਜੀ ਵੀ ਹੱਥ ਜੋੜ ਕੇ ਬੈਠ ਕੇ, ਅੱਜ ਮੇਹਾ ਜੀ ਸੀਸ ਨੀ ਤਾਂ ਚੁੱਕਣ ਦੇ ਜੀ, ਸੀਸ ਨੀ ਤਾਂ ਚੁੱਕਣ ਦੇ, ਕਿਉਂ? ਅੱਜ ਭਾਂਡਾ ਭਰਿਆ ਹੋਇਆ ਜੀ, ਤੇ ਗੁਰੂ ਸਾਹਿਬ ਨੇ ਤੇ ਪਾਸ ਹੀ ਕਰਨਾ ਜੀ ਬਸ ਜੀ, ਹੈ ਸੀਸ ਨੀ ਤਾਂ ਚੁੱਕਣ ਦੇ। ਬੈਰਾਗ ਵਿੱਚ ਅਵਸਥਾ ਆ ਗਈ, ਸਾਹਮਣੇ ਪ੍ਰਤੱਖ ਪਰਮੇਸ਼ਰ ਗੁਰੂ ਤੇਗ ਬਹਾਦਰ ਸਾਹਿਬ ਬੈਠੇ, ਸਾਰੇ ਸਿੱਖ ਬੈਠ ਗਏ, ਮਾਤਾ ਗੁਜਰੀ ਜੀ ਆ ਗਏ, ਮਾਤਾ ਨਾਨਕੀ ਜੀ ਬੈਠੇ ਨੇ। ਮਹਾਰਾਜ ਕਹਿਣ ਲੱਗੇ, ਪੂਰਬ ਯੁਗ ਮਹਿ ਜਿਉਂ ਤਪ ਘੱਲ ਹੈ, ਅਨਕ ਭਾਂਤ ਕਹਿ ਕਸ਼ਟ ਵਿਸਲ ਹੈ। ਮਹਾਰਾਜ ਕਹਿੰਦੇ, ਸੰਗਤ ਜੀ, ਪਹਿਲੇ ਯੁੱਗਾਂ ਵਿੱਚ ਲੋਕ ਤਪ ਕਰਦੇ ਹੁੰਦੇ ਸੀ ਤੇ ਸਰੀਰ ਨੂੰ ਬੜੀ ਖੇਚਲ ਦਿੰਦੇ ਹੁੰਦੇ ਸੀਗੇ ਜੀ, ਬੜੀ ਖੇਚਲ ਦੇਣੀ ਜੀ। ਉਹ ਕੁਝ ਪ੍ਰਮਾਣ ਗੁਰੂ ਜੀ ਨੇ ਸੰਗਤ ਨੂੰ ਸੁਣਾਏ ਉਸ ਸਮੇਂ ਜੀ। ਹਾਂਜੀ,
ਅੰਮ੍ਰਿਤ ਮੇਹ ਬਾਟ ਜਲ ਤੈ ਪੈਟ,
ਕਿਵੇਂ ਸਰਦੀ ਦੇ ਵਿੱਚ ਠੰਡੇ ਪਾਣੀ ਵਿੱਚ ਬਹਿ ਬਹਿ ਕੇ ਤਪ ਕਰਨੇ ਜੀ। ਪਹਿਲੇ ਸਮੇਂ ਲੋਕ ਕਰਦੇ ਰਹੇ ਜੀ ਇਹੋ ਜਿਹਾ ਤਪ ਜੀ, ਪਿਛਲੇ ਯੁੱਗਾਂ ਦੇ ਗ੍ਰੰਥ ਪੜ੍ਹ ਕੇ ਵੇਖੀਏ, ਠੰਡੇ ਪਾਣੀ ਵਿੱਚ ਠੰਡ ਵਿੱਚ ਬੈਠ ਕੇ ਤਪ ਕਰਦੇ ਹੁੰਦੇ ਸੀਗੇ ਜੀ। ਹਾਂਜੀ,
ਗ੍ਰਿਖੰਗ ਵਿੱਚ ਬੈਠਾ
ਤੇ ਅੱਗ ਵਿੱਚ, ਗਰਮੀਆਂ ਦੇ ਵਾਹਿਗੁਰੂ ਗਰਮੀ ਵਿੱਚ ਅੱਗ ਦੇ ਸਾਹਮਣੇ ਬਹਿ ਕੇ ਤਪ ਕਰਨਾ ਜੀ। ਹਾਂਜੀ, ਠੰਡ ਵਿੱਚ ਠੰਡੇ ਪਾਣੀ ਚ ਬਹਿ ਕੇ ਜਪ ਤਪ ਕਰਨਾ ਜੀ, ਤੇ ਗਰਮੀਆਂ ਦੇ ਵਿੱਚ ਅੱਗ ਦੇ ਸਾਹਮਣੇ ਬਹਿ ਕੇ ਜਪ ਤਪ ਕਰਨਾ ਜੀ ਉਹਨਾਂ ਨੇ। ਹਾਂਜੀ,
ਫਲਖੋ ਖਾਏ ਸਤੰਡਲ ਜਾਈ,
ਤੇ ਕਈ ਤੇ ਜੰਗਲਾਂ ਵਿੱਚ ਰਹਿ ਕੇ ਤੇ ਫਲ ਖਾ ਕੇ ਗੁਜ਼ਾਰਾ ਕਰਦੇ ਹੁੰਦੇ ਸੀ, ਇਹ ਸਾਰੇ ਕੰਮ ਕਰਦੇ ਰਹੇ ਜੀ। ਧਰੂ ਜੀ ਦਾ ਜੀਵਨ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀਗੀ ਜੀ, ਇਹ ਸਾਰੇ ਕੰਮ ਹੁੰਦੇ ਰਹੇ। ਇਹ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਨ ਦੇ ਤੇ ਸੰਗਤ ਸੁਣ ਰਹੀ ਜੀ ਸਾਰੀ ਜੀ। ਹਾਂਜੀ,
ਤਦ ਉਹ ਰਜਕਰ ਨਿਜ ਲਟਕਾਈ,
ਤੇ ਕਈਆਂ ਤਪ ਕਿਵੇਂ ਕੀਤਾ ਜੀ? ਨੀਂਦ ਨੂੰ ਜਿੱਤਣ ਵਾਸਤੇ, ਕਈ ਕੁਝ ਕਰਨ ਵਾਸਤੇ, ਪੈਰ ਟਾਂ ਨੂੰ ਤੇ ਸਿਰ ਠਾਂ ਨੂੰ ਜੀ। ਹਾਂਜੀ, ਪੈਰ ਤਾਂ ਨੂੰ ਤੇ ਸਿਰ ਠਾਂ ਨੂੰ, ਪੁੱਠੇ ਲਟਕ ਲਟਕ ਕੇ ਤਪ ਕਰਨਾ ਜੀ ਉਹਨਾਂ ਨੇ। ਮਹਾਰਾਜ ਕਹਿੰਦੇ, ਸੰਗਤ ਜੀ, ਪਹਿਲੇ ਯੁੱਗਾਂ ਵਿੱਚ ਲੋਕ ਕਈ ਪ੍ਰਕਾਰ ਨਾਲ ਤਪ ਕਰਦੇ ਹੁੰਦੇ ਸੀਗੇ ਜੀ, ਤਪ ਦਾ ਵੀ ਇੱਕ ਪ੍ਰਕਾਰ ਨਹੀਂ ਸੀ, ਕਈ ਪ੍ਰਕਾਰ ਨਾਲ ਤਪ ਕਰਨਾ ਜੀ। ਹਾਂਜੀ,
ਪੱਤਰ ਆਹਾਰੀ ਵਰਤ ਕੋ ਸਾਧ,
ਕਈ ਤੇ ਪੱਤੇ ਵੀ ਖਾਂਦੇ ਹੁੰਦੇ ਸੀ, ਫਲ ਖਾਣਾ ਤੇ ਵੱਖਰੀ ਗੱਲ ਨਾ ਜੀ, ਪੱਤੇ ਖਾ ਖਾ ਕੇ ਗੁਜ਼ਾਰਾ ਕਰਨਾ, ਕਈਆਂ ਤੇ ਵਰਤ ਰੱਖਣੇ ਜੀ। ਅੱਛਾ, ਗੁਰਮਤ ਵਿੱਚ ਨੀ ਚ ਹੈਗਾ ਜੀ ਕੁਝ ਵੀ, ਗੱਜ ਕੇ ਆਖੋ ਵਾਹਿਗੁਰੂ। ਅੱਗੇ ਜਾ ਕੇ ਸੁਣਿਓ, ਗੁਰੂ ਜੀ ਨੇ ਤੱਤ ਦੀ ਗੱਲ ਦੱਸਣੀ ਹੈ। ਹਾਂਜੀ,
ਬੰਦ ਮੈਂ ਬਸੇ ਇਕੰਤ ਇਰਾਦੇ,
ਕਈ ਫਿਰ ਜੰਗਲ ਵਿੱਚ ਇਕੱਲੇ ਬਹਿ ਕੇ ਪਰਮੇਸ਼ਰ ਦੇ ਧਿਆਨ ਵਿੱਚ ਜੁੜੇ ਰਹਿੰਦੇ ਹੁੰਦੇ ਸੀਗੇ, ਪਰਿਵਾਰ ਤੋਂ ਦੂਰ, ਮਾਂ ਤੋਂ ਦੂਰ, ਬੱਚਿਆਂ ਤੋਂ ਦੂਰ, ਇਕੱਲੇ ਬੈਠੇ ਰਹਿਣਾ ਤੇ ਤਪ ਕਰਦੇ ਰਹਿਣਾ। ਹਾਂਜੀ,
ਪਦਮਾਸਨ ਕਰ ਯੋਗ ਕਰੰਤੇ,
ਹਾਂਜੀ,
ਕੇਤਕ ਗਣੇ ਤਪ ਜੋ ਉਤਪੰਤੇ।
ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਕਹਿਣ ਲੱਗੇ, ਇਹੋ ਜਿਹਾ ਤਪ ਕਰਨਾ, ਇਹੋ ਜਿਹਾ ਤਪ ਕਰਨਾ ਵੀ ਦੇਵਤਿਆਂ ਨੂੰ, ਉਹਨਾਂ ਨੂੰ ਫਲ ਦੇਣਾ ਹੀ ਪੈਂਦਾ ਸੀਗਾ ਜੀ। ਇੱਕ ਇੱਕ ਲੱਤ ਤੇ ਖਲੋ ਕੇ ਤਪ ਕਰਨਾ ਜੀ, ਕਈ ਕੁਝ ਕਰਨਾ, ਬੜਾ ਤਪ ਕਰਦੇ ਹੁੰਦੇ ਸੀਗੇ। ਸਾਰੀ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਵੱਲ ਬਚਨ ਸੁਣ ਰਹੀ ਮਹਾਰਾਜ ਦੇ। ਹਾਂਜੀ,
ਤਪੀਏ ਨੂੰ ਕਹਿ ਤਪ ਦੇਖ ਬਜ਼ਾਲਾ,
ਹਾਂਜੀ
ਬ੍ਰਹਮਾਦਿਕ ਸੁਰ ਹੋਏ ਕਰਪਾਲਾ,
ਹਾਂਜੀ
ਆਨ ਦੇ ਮਨ ਬਾਂਚਤ ਤਾਹੀ,
ਹਾਂਜੀ
ਅਪਰ ਸਰਬ ਸੁਖ ਕੇਵਲ ਨਾਹੀ।
ਤੇ ਕਹਿਣ ਲੱਗੇ ਉਹ ਦੇਵਤੇ ਉਹਨਾਂ ਨੂੰ ਫਲ ਤੇ ਦਿੰਦੇ ਹੁੰਦੇ ਸੀਗੇ, ਸੁਖ ਦੇ ਦਿੰਦੇ ਹੁੰਦੇ ਸੀਗੇ, ਤਪ ਇੰਨਾ ਉਹਨਾਂ ਨੇ ਕਰਨਾ ਤੇ ਉਹ ਦੇਵਤੇ ਮੁਕਤੀ ਨਹੀਂ ਦੇ ਸਕਦੇ ਜੀ ਉਹਨਾਂ ਨੂੰ ਜੀ। ਤਪ ਤੇ ਬੜਾ ਕਰਨਾ ਜੀ, ਅਪਰ ਸਰਬ ਸੁਖ ਹੋਰ ਸਾਰੇ ਸੁਖ ਮਿਲਣੇ ਤੇ ਕੇਵਲ ਨਾਹੀ, ਮੁਕਤੀ ਨਹੀਂ ਮਿਲਦੀ ਹੁੰਦੀ। ਵੇਖ ਲਓ ਕਈ ਕੁਝ ਕਰਨਾ ਮੁਕਤ ਹੋਣ ਵਾਸਤੇ ਤੇ ਮੁਕਤੀ ਫਿਰ ਨਾ ਮਿਲਣੀ ਜੀ। ਮਹਾਰਾਜ ਨੇ ਬਾਣੀ ਚਾਖਿਆ ਜੀ, ਤੁਮ ਕਹੀ ਅਤੋਂ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਸਭ ਵਸ ਨੀ ਸੀ ਨਾ ਜੀ, ਵਸਤੂ ਹੋਏਗੀ ਤੇ ਗਾਂ ਦੇਣਗੇ ਨਾ ਜੀ। ਹਾਂਜੀ,
ਸੋ ਤਪ ਦੁਸਤਰ ਹੈ ਕਲ ਕਾਲ,
ਮਹਾਰਾਜ ਕਹਿਣ ਲੱਗੇ ਇਹੋ ਜਿਹਾ ਤਪ ਕਲ ਯੁਗ ਚ ਬੰਦਾ ਕਿੱਥੋਂ ਕਰ ਸਕਦਾ ਜੀ, ਕਿੱਥੋਂ ਠੰਡ ਵਿੱਚ ਠੰਡੇ ਪਾਣੀ ਵਿੱਚ ਬੰਦਾ ਬਹਿ ਸਕਦਾ। ਹਾਂਜੀ,
ਹੋਤ ਨਹੀਂ ਹੱਟ ਕਰੇ ਬਜ਼ਾਲ,
ਤੇ ਨਾ ਇਹੋ ਜਿਹਾ ਹੱਠ ਹੋ ਹੀ ਸਕਦਾ ਬੰਦੇ ਕੋਲ। ਗੱਜ ਕੇ ਆਖੋ ਵਾਹਿਗੁਰੂ, ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਮਾਂ ਹੀ ਨਹੀਂ ਇੰਨਾ ਹੈਗਾ ਜੀ, ਪਰਿਵਾਰ ਨੂੰ ਪਾਲੇ ਕੇ ਬੰਦਾ ਜਾ ਜਾ ਤਪ ਕਰੇ ਕਹਿਣ ਲੱਗੇ, ਪੁੱਠਾ ਲਟਕਿਆ ਰਵੇ ਕਹਿਣ ਲੱਗੇ। ਹਾਂਜੀ,
ਕਸ਼ਟ ਸਹਿਣ ਕੀ ਸ਼ਕਤੀ ਨਾ ਰਹੀ,
ਕਿਉਂ? ਦੂਜੀ ਗੱਲ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਇੰਨਾ ਕਸ਼ਟ ਸਹਿਣ ਦੀ ਸਰੀਰਾਂ ਵਿੱਚ ਤਾਕਤ ਹੀ ਨਹੀਂ ਹੈਗੀ ਕਹਿਣ ਲੱਗੇ। ਹੁਣ ਵੇਖੋ ਨਾ ਜੀ, ਅੱਤ ਦੀ ਗਰਮੀ ਤੇ ਅੱਗ ਅੱਗੇ ਬਹਿ ਜਾਣਾ ਜੀ, ਉੱਥੇ ਜਪ ਤਪ ਕਰਨੇ ਜੀ। ਮਹਾਰਾਜ ਕਹਿਣ ਲੱਗੇ ਇੰਨੀ ਸ਼ਕਤੀ ਨਹੀਂ ਹੈਗੀ ਸਰੀਰਾਂ ਵਿੱਚ, ਕੋਈ ਇੰਨਾ ਕਸ਼ਟ ਸਹਿ ਸਕੇ ਹੁਣ। ਹਾਂਜੀ,
ਮ੍ਰਿਤਕ ਹੋਏ ਜੇ ਖਾਵੇ ਨਹੀਂ,
ਤੇ ਭੁੱਖੇ ਰਹਿਣ ਦੀ ਗੱਲ, ਭੁੱਖਾ ਰਹੇਗਾ ਬੰਦਾ ਤੇ ਛੇਤੀ ਮਰ ਜਾਏਗਾ ਕਹਿਣ ਲੱਗੇ। ਹੁਣ ਇਹ ਕੰਮ ਕਰਨੇ ਔਖੇ ਨੇ, ਭਾਈ ਮੇਹਾ ਜੀ ਤੇ ਬਖਸ਼ਿਸ਼ ਹੋਣੀ, ਤੇ ਭਾਈ ਮੇਹਾ ਜੀ ਨੇ ਸੀਸ ਨੀ ਤਾਂ ਚੁੱਕਿਆ ਜੀ, ਉਹ ਇੱਕ ਰਸ ਬੈਠੇ ਗੁਰੂ ਜੀ ਦੇ ਚਰਨਾਂ ਵਿੱਚ ਜੀ। ਹਾਂਜੀ,
ਕਿਮ ਕਾਨਨ ਮੈਂ ਹੋਵੇ ਬਾਸਾ,
ਹਾਂਜੀ
ਬਿਨ ਕਾਨਨ ਕਹੋ ਹਵੇ ਤਪ ਰਾਸਾ।
ਸੱਚੇ ਪਾਤਸ਼ਾਹ ਕਹਿੰਦੇ ਹੁਣ ਕਿੱਥੋਂ ਜੰਗਲ ਚ ਰਿਹਾ ਜਾਏ, ਕਿੱਥੋਂ ਇੰਨੀ ਮਿਹਨਤ ਕੀਤੀ ਜਾਵੇ। ਮਹਾਰਾਜ ਕਹਿਣ ਲੱਗੇ ਭਾਈ ਹੁਣ ਕਹਿਣ ਲੱਗੇ ਇਸ ਤਰ੍ਹਾਂ ਕਰਨਾ ਬਹੁਤ ਔਖਾ ਹੈਗਾ। ਹੁਣ ਮਹਾਰਾਜ ਤਤ ਦੀਆਂ ਗੱਲਾਂ ਕਰਨ ਲੱਗੇ ਜੀ, ਇਹ ਤੇ ਪਿਛਲੇ ਯੁੱਗਾਂ ਦੀ ਸੀ ਨਾ ਜੀ, ਹੁਣ ਜਿਸ ਯੁੱਗ ਵਿੱਚ ਅਸੀਂ ਹੈਗੇ ਉਹ ਸੁਣੋ। ਗੱਜ ਕੇ ਆਖੋ ਵਾਹਿਗੁਰੂ। ਕਲਯੁਗ ਨੂੰ ਲੋਕ ਮਾੜਾ ਵੀ ਕਹਿੰਦੇ, ਤੇ ਇੱਕ ਥਾਂ ਤੇ ਗੁਰਬਾਣੀ ਰਹਿੰਦਾ ਧਨ ਧਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਪਾਏ। ਕਲਯੁਗ ਵੀ ਧਨ ਹੈ ਜੇ ਕਲਯੁਗ ਵਿੱਚ ਗੁਰੂ ਦਾ ਪਿਆਰ ਹਿਰਦੇ ਵਿੱਚ ਵਸ ਜੇ ਜੀ, ਸੌਖਾ ਹੀ ਕੰਮ। ਵੇਖ ਲਓ ਕਲਯੁਗ ਨੂੰ ਲੋਕ ਬੜਾ ਮਾੜਾ ਕਹਿੰਦੇ ਜੀ, ਬੜਾ ਮਾੜਾ ਕਹਿੰਦੇ, ਤੇ ਮਹਾਰਾਜ ਗੁਰਬਾਣੀ ਚ ਕਿਰਪਾ ਕਰਦੇ ਧਨ ਧਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਪਾਏ। ਕਲਯੁਗ ਵੀ ਚੰਗਾ ਜੇ ਬੰਦਾ ਇਸ ਸਮੇਂ ਵਿੱਚ ਗੁਰੂ ਜੀ ਦਾ ਪਿਆਰ ਹਿਰਦੇ ਵਿੱਚ ਧਾਰਨ ਕਰਕੇ ਰੱਖੇ ਜੀ। ਮਹਾਰਾਜ ਕਹਿੰਦੇ ਸੰਗਤ ਜੀ ਹੁਣ ਕਲਯੁਗ ਦਾ ਸਮਾਂ, ਹੁਣ ਕੌਣ ਕਿੱਥੋਂ ਇੰਨੀ ਮਿਹਨਤ ਕਰ ਸਕਦਾ। ਹਾਂਜੀ,
ਯਾ ਤੇ ਸਤਿਗੁਰ ਰੀਤ ਚਲਾਈ,
ਇਸ ਕਰਕੇ ਯਾ ਤੇ ਸਤਿਗੁਰ ਰੀਤ ਚਲਾਈ, ਗੁਰੂ ਸਾਹਿਬ ਨੇ ਇਹ ਰੀਤ ਚਲਾਈ ਹੈ। ਹਾਂਜੀ,
ਸਤ ਸੰਗਤ ਸੇਵਨ
ਅਧਕਾਈ, ਰੱਜ ਕੇ ਆਖੋ ਵਾਹਿਗੁਰੂ। ਇਹ ਪਿੱਛੇ ਜੇ ਵੀ ਉਪਦੇਸ਼ ਦਿੱਤਾ ਸੀ, ਕੋਈ ਤਪ ਕਰਨ ਦੀ ਲੋੜ ਨਹੀਂ ਹੈਗੀ, ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਪਰਿਵਾਰ ਨੂੰ ਛੱਡਣ ਦੀ ਲੋੜ ਨਹੀਂ ਹੈਗੀ, ਜਿੱਥੇ ਗੁਰੂ ਕੀ ਸੰਗਤ ਬੈਠੇ ਉੱਥੇ ਜਾ ਕੇ ਸੇਵਾ ਕਰ ਲਓ ਕਹਿਣ ਲੱਗੇ। ਇਹ ਗੁਰੂ ਘਰ ਨੇ ਰੀਤ ਚਲਾਈ, ਵੇਖ ਲਓ ਹੋਇਆ ਕਿ ਨਹੀਂ ਗੁਰੂ ਘਰ ਦਾ ਕੰਮ ਸੌਖਾ ਜੀ, ਸੁਖਾਲੀ ਰੀਤ ਜੀ। ਹਾਂਜੀ, ਪਹਿਲੇ ਯੁੱਗਾਂ ਚ ਕਿੰਨਾ ਕਿੰਨਾ ਤਪ ਕਰਨਾ ਪੈਂਦਾ, ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਆਏ, ਸੌਖਾ ਹੀ ਭਲਾ ਕਰਤਾ, ਕਲ ਤਾਰਨ ਗੁਰ ਨਾਨਕ ਆਇਆ, ਇਸ ਤਰ੍ਹਾਂ ਤਾਰਿਆ ਗੁਰੂ ਜੀ ਨੇ ਆ ਕੇ ਜੀ। ਗੱਜ ਕੇ ਆਖੋ ਵਾਹਿਗੁਰੂ। ਸੌਖਾ ਹੀ ਕੰਮ, ਮਹਾਰਾਜ ਕਹਿਣ ਲੱਗੇ ਜਿੱਥੇ ਸੰਗਤ ਹੋ ਰਹੀ ਉੱਥੇ ਜਾ ਕੇ ਸੇਵਾ ਕਰਨ ਲੱਗ ਪਓ। ਹਾਂਜੀ,
ਦ੍ਰਿੜ ਹੋਇਆ ਜਾਓ ਕਾਲ ਹੈ ਕਾਲ,
ਜਿਹੜਾ ਦ੍ਰਿੜ ਹੋ ਕੇ ਸੰਗਤ ਵਾਲੀ ਥਾਂ ਤੇ ਜਾ ਕੇ ਸੇਵਾ ਕਰਦਾ ਨਾ ਕਹਿਣ ਲੱਗੇ। ਹਾਂਜੀ,
ਸੁਖ ਦਵੈ ਲੋਕ ਲਹਿ ਸੋ ਨਿਹਾਲ,
ਮਹਾਰਾਜ ਕਹਿਣ ਲੱਗੇ ਪਹਿਲੇ ਯੁੱਗਾਂ ਵਿੱਚ ਤੇ ਇੱਕ ਲੋਕ ਦਾ ਸੁੱਖ ਮਿਲਦਾ ਸੀਗਾ ਜੀ ਤਪ ਕਰਕੇ ਜੀ, ਅਗਲੇ ਲੋਕ ਦਾ ਜੀ, ਇਸ ਲੋਕ ਚ ਤੇ ਦੁਖੀ ਰਹਿੰਦੇ ਹੁੰਦੇ ਜੀ, ਤਪ ਘਾਲਦੇ ਰਹਿੰਦੇ ਹੁੰਦੇ ਹੈਗੇ ਜੀ। ਮਹਾਰਾਜ ਕਹਿਣ ਲੱਗੇ, ਸੰਗਤ ਦੀ ਸੇਵਾ ਕਰਨ ਵਾਲੇ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਦੋਵਾਂ ਲੋਕਾਂ ਚ ਸੁੱਖ ਮਿਲਦੇ ਜੀ, ਦੋਵਾਂ ਲੋਕਾਂ ਚ ਜੀ, ਲੋਕ ਪਰਲੋਕ ਚ ਸੁੱਖ ਮਿਲਦੇ। ਪਰਿਵਾਰ ਛੱਡਣ ਦੀ ਲੋੜ ਨਹੀਂ ਹੈਗੀ, ਪੁੱਠੇ ਲਟਕਣ ਦੀ ਲੋੜ ਨਹੀਂ ਹੈਗੀ, ਠੰਡ ਚ ਠੰਡੇ ਪਾਣੀ ਚ ਬਹਿਣ ਦੀ ਲੋੜ ਨਹੀਂ ਹੈਗੀ, ਗਰਮੀਆਂ ਚ ਤਪ ਅੱਗ ਅੱਗੇ ਬਹਿਣ ਦੀ ਲੋੜ ਨਹੀਂ ਹੈਗੀ। ਬਸ ਜਿੱਥੇ ਸੰਗਤ ਹੁੰਦੀ ਉੱਥੇ ਸੇਵਾ ਹੀ ਕਰਨੀ ਜਾ ਕੇ ਤੁਸੀਂ ਜੀ। ਹਾਂਜੀ,
ਜਗਤ ਪਦਾਰਥ ਕੀ ਕਿਆ ਬਾਤ।
ਮਹਾਰਾਜ ਕਹਿਣ ਲੱਗੇ, ਗੁਰੂ ਘਰ ਦੀ ਸੇਵਾ ਜਿਹੜਾ ਕਰਦਾ, ਜਗਤ ਦੇ ਪਦਾਰਥਾਂ ਦੀ ਤਾਂ ਗੱਲ ਹੀ ਕੋਈ ਨਹੀਂ ਹੈਗੀ ਜੀ, ਉਹਨਾਂ ਦੇ ਤੇ ਢੇਰ ਹੀ ਲੱਗੇ ਰਹਿੰਦੇ ਜੀ। ਹਾਂਜੀ,
ਮੁਕਤ ਹੋਏ ਬੰਧਨ ਮਿਟ ਜਾਤ,
ਗੱਜ ਕੇ ਆਖੋ ਵਾਹਿਗੁਰੂ, ਆਖੋ ਸਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ, ਉਹ ਮੁਕਤ ਹੋ ਜਾਂਦਾ ਤੇ ਉਹਦੇ ਸਾਰੇ ਬੰਧਨ ਸੇਵਾ ਕੱਟ ਦਿੰਦੀ ਜੀ, ਸੇਵਾ ਸਾਰੇ ਬੰਧਨ ਕੱਟ ਦਿੰਦੀ ਜੀ, ਸੇਵਾ ਵਿੱਚ ਇੰਨੀ ਤਾਕਤ ਹੈ। ਹਾਂਜੀ,
ਐਸੀ ਵਸਤ ਨਹੀਂ ਜੱਗ ਕੋਈ,
ਹਾਂਜੀ,
ਗੁਰ ਸੰਗਤ ਤੇ ਲੈ ਤਨਾ ਜੋਈ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹੋ ਜੀ ਵਸਤੂ ਹੀ ਨੀ ਦੁਨੀਆਂ ਵਿੱਚ ਹੈਗੀ ਜਿਹੜੀ ਤੁਹਾਨੂੰ ਸੰਗਤ ਦੀ ਸੇਵਾ ਕਰਕੇ ਨਾ ਪ੍ਰਾਪਤ ਹੋਵੇ ਜੀ। ਗੁਰੂ ਘਰ ਦੀ ਕੀ ਸੇਵਾ ਜੀ, ਗੁਰੂ ਕੀ ਸੰਗਤ ਦੀ ਸੇਵਾ। ਦੁਨੀਆਂ ਤੇ ਇਹੋ ਜੀ ਵਸਤੂ ਹੀ ਕੋਈ ਨੀ ਹੈਗੀ ਜਿਹੜੀ ਸੰਗਤ ਦੀ ਸੇਵਾ ਕਰਕੇ ਨਾ ਪ੍ਰਾਪਤ ਹੋਵੇ ਜੀ। ਹਾਂਜੀ,
ਤਪ ਕਰ ਬਹਿਤੇ ਸੇਵ ਸੁਖਾਰੀ,
ਤਪ ਕਰਨ ਨਾਲੋਂ ਤੇ ਸੇਵਾ ਕਰਨੀ ਕਿਤੇ ਸੌਖੀ ਹੈ। ਕਹਿਣ ਲੱਗੇ, ਅੱਜ ਕੇ ਆਖੋ ਵਾਹਿਗੁਰੂ, ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ, ਤਪ ਕਰਨ ਨਾਲੋਂ ਤੇ ਗੁਰੂ ਕੀ ਸੰਗਤ ਦੀ ਸੇਵਾ ਕਰਨੀ ਕਿਤੇ ਸੌਖੀ ਹੈ। ਕਹਿਣ ਲੱਗੇ, ਹਾਂਜੀ,
ਨਿਰੰਕਾਰ ਲੋ ਤਾਪੈ ਭਾਰੀ,
ਤੇ ਜੋ ਬਹੁਤ ਸਮਾਂ ਸੇਵਾ ਤਪ ਕਰਕੇ ਫਲ ਮਿਲਣਾ, ਸੇਵਾ ਕਰਕੇ ਥੋੜੇ ਦਿਨਾਂ ਚ ਮਿਲਦਾ, ਉਹ ਕਿਵੇਂ? ਹੁਣ ਮਹਾਰਾਜ ਖੋਲ ਕੇ ਦੱਸਣ ਲੱਗੇ ਜੀ, ਸਾਵਧਾਨ ਹੋਵੋ ਥੋੜਾ ਜਿਹਾ, ਇਹ ਗੱਲਾਂ ਬਹੁਤ ਕੀਮਤੀ ਨੇ। ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ, ਜੋ ਬਹੁਤ ਵੱਡਾ ਤਪ ਕਰਕੇ ਫਲ ਮਿਲਣਾ, ਉਹ ਸੇਵਾ ਕਰਕੇ ਥੋੜੇ ਦਿਨਾਂ ਚ ਪ੍ਰਾਪਤ ਹੋਏਗਾ, ਉਹ ਕਿਵੇਂ? ਹੁਣ ਖੋਲ ਕੇ ਦੱਸਣ ਲੱਗੇ ਮਹਾਰਾਜ। ਹਾਂਜੀ,
ਸੇਵਨ ਅਲਪ ਦੀਨਨ ਕੋ ਜਾਨ,
ਹਾਂਜੀ,
ਫਲ ਪ੍ਰਾਪਤ ਹੋਵੇ ਮਹੱਦ ਮਹਾਨ,
ਹਾਂਜੀ,
ਤਪੈ ਬਰਖ ਇੱਕ ਦਿਨ ਕੀ ਸੇਵਾ।
ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਮਹਾਰਾਜ ਕਹਿੰਦੇ, ਇੱਕ ਸਾਲ ਦਾ ਪੂਰਾ ਤਪ ਹੋਵੇ, ਹਾਂਜੀ, ਇੱਕ ਸਾਲ ਠੰਡੇ ਪਾਣੀ ਚ ਬਹਿਣਾ, ਅੱਗ ਅੱਗੇ ਰਹਿਣਾ, ਪੁੱਠੇ ਲਟਕਣਾ, ਇੱਕ ਸਾਲ ਦਾ ਪੂਰਾ ਤਪ ਹੋਵੇ ਤੇ ਉਹਨੂੰ ਜਿਹੜਾ ਫਲ ਮਿਲਣਾ ਨਾ, ਗੁਰੂ ਕੇ ਸਿੱਖ ਨੂੰ ਇੱਕ ਦਿਨ ਦੀ ਸੇਵਾ ਕਰਕੇ ਮਿਲ ਜਾਣਾ ਜੀ। ਹਾਂਜੀ, ਕਿੱਡਾ ਸੌਖਾ ਕੰਮ ਹੈ ਜੀ, ਗੁਰੂ ਜੀ ਨੇ ਦੱਸਿਆ ਜੀ, ਇੱਕ ਸਾਲ 365 ਦਿਨ ਦੀ, ਇੱਕ ਦਿਨ ਇੱਕ ਬਰਾਬਰ ਦੀ। ਹਾਂਜੀ, ਹੋਇਆ ਕਿ ਨਹੀਂ ਧੰਨ ਧੰਨ ਕਲਯੁਗ ਨਾਨਕਾ, ਜੇ ਦੱਲਾ ਸਤਿਗੁਰ ਪਾਏ। ਇਸ ਕਲਯੁਗ ਵਿੱਚ ਜੇ ਗੁਰੂ ਜੀ ਦਾ ਪਿਆਰ ਹਿਰਦੇ ਚ ਵਸਦੇ, ਪੂਰੇ ਗੁਰੂ ਜੀ ਮਿਲ ਜਾਣ ਤੇ ਇਹ ਵੀ ਠੀਕ ਹੀ ਹੈ ਜੀ, ਭਲਾ ਹੀ ਹੈ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਕ ਸਾਲ ਤੇ ਇੱਕ ਦਿਨ, ਸਾਲ ਦਾ ਤਪ ਇੱਕ ਬੰਨੇ ਤੇ ਗੁਰੂ ਦੇ ਸਿੱਖ ਦੀ ਸੇਵਾ ਕੀਤੀ ਇੱਕ ਪਾਸੇ। ਕਹਿਣ ਲੱਗੇ, ਹਾਂਜੀ,
ਤਉ ਨਾ ਸਮ ਸਕੁੰਚੇ ਕਹਿ
ਏਵਾ, ਤੇ ਗੱਜ ਕੇ ਆਖੋ ਵਾਹਿਗੁਰੂ।
ਅੱਗੋਂ
ਹੋਰ ਮਹਾਰਾਜ ਨੇ ਕਿਹਾ, ਮਹਾਰਾਜ ਕਹਿੰਦੇ, ਇਹ ਵੀ ਭਾਈ ਸਮਝਾਉਣ ਮਾਤਰ ਹੀ ਦੱਸਿਆ, ਸੇਵਾ ਦਾ ਤੇ ਹੋਰ ਬੜਾ ਵੱਡਾ ਫਲ ਹੈਗਾ ਜੀ, ਇਹ ਵੀ ਸਮਝਾਉਣ ਮਾਤਰ, ਫਲ ਤੇ ਬਹੁਤ ਹੈ। ਕਹਿਣ ਲੱਗੇ, ਫਲ ਤੇ ਬਹੁਤ ਹੈ, ਸਮਝਾਉਣ ਮਾਤਰ ਦੱਸ ਰਹੇ ਹਾਂ ਵੀ ਸਾਲ ਕੀਤਾ ਤਪਤ, ਇੱਕ ਦਿਨ ਸੇਵਾ ਕੀਤੀ ਜੀ, ਸਿਰਫ ਸਮਝਾਉਣ ਮਾਤਰ, ਸੇਵਾ ਦਾ ਫਲ ਤੇ ਇਹਦੇ ਤੋਂ ਵੀ ਬਹੁਤ ਵੱਡਾ ਸੀ ਤੇ ਥੋੜਾ ਦੱਸਿਆ। ਕਹਿਣ ਲੱਗੇ, ਵੇਖੋ ਗੁਰੂ ਸਾਹਿਬ ਦੱਸਣ ਦੇ। ਮਹਾਰਾਜ ਕਹਿੰਦੇ, ਅਸੀਂ ਤੇ ਥੋੜਾ ਬੋਲ ਕੇ ਦੱਸਿਆ, ਸੇਵਾ ਦਾ ਫਲ ਤੇ ਹੋਰ ਬੜਾ ਵੱਡਾ ਹੈਗਾ। ਕਹਿਣ ਲੱਗੇ, ਬੜਾ ਵੱਡਾ ਜੀ। ਹਾਂਜੀ, ਇੱਕ ਗੁਰਮੁਖ ਪਿਆਰੇ ਦੱਸ ਰਹੇ ਸੀ, ਉਹ ਕਹਿੰਦੇ, ਸਾਰਾ ਸਾਲ ਕੀਤੀ ਬੰਦਗੀ ਦੀ ਤੇ ਦਰਬਾਰ ਸਾਹਿਬ ਸੁਰਤੀ ਟਿਕ ਜਾਏ ਜੀ ਕਿਤੇ, ਤੇ ਧਿਆਨ ਨਾਲ ਬਹਿ ਕੇ ਬੰਦਾ ਕੀਰਤਨ ਸੁਣ ਲੈ, ਬਰਾਬਰ ਹੀ ਹੈਗਾ ਕੰਮ। ਕਹਿਣ ਲੱਗੇ ਜੀ, ਹਾਂਜੀ, ਭਾਵ ਗੁਰੂ ਘਰ ਵਿੱਚ ਬਹੁਤ ਸੁਖਾਲਾ ਜੀ, ਗੁਰੂ ਘਰ ਬਹੁਤ ਛੋਟ ਹੈ ਜੀ ਸਾਨੂੰ ਜੀ, ਇਹ ਵੀ ਮਹਾਰਾਜ ਕਹਿੰਦੇ, ਸੇਵਾ ਦਾ ਫਲ ਤੇ ਬਹੁਤ ਵੱਡਾ ਸੀ, ਥੋੜਾ ਜਿਹਾ ਦੱਸ ਰਹੇ ਤੁਹਾਨੂੰ। ਹਾਂਜੀ,
ਮੈਂ ਕੀ ਸੇਵਾ ਕੋ ਦੇਖ।
ਭਾਈ ਮੇਹਾਂ ਜੀ ਐ ਸੀਸ ਨਵਾ ਕੇ ਹੱਥ ਜੋੜ ਕੇ ਬੈਠੇ, ਅੱਜ ਦੇਣ ਆ ਗਿਆ ਜੀ ਬਖਸ਼ਿਸ਼ਾਂ ਵਾਲਾ ਜੀ। ਸਾਵਧਾਨ ਹੋਈਏ, ਕੋਈ ਪਤਾ ਨਹੀਂ ਹੈਗਾ ਜੀ ਗੁਰੂ ਸਾਹਿਬ ਨੇ ਕਿਸ ਸਮੇਂ ਕਿਹੜੇ ਸਿੱਖ ਤੇ ਖੁਸ਼ ਹੋਣਾ ਜੀ। ਭਾਈ ਮੇਹਾਂ ਜੀ ਦੀ ਸੇਵਾ ਨੂੰ ਦੇਖ ਕੇ
ਗਏ ਪ੍ਰਸੰਨ ਪਏ ਸੋ ਅਭਿਸ਼ੇਖ,
ਮਹਾਰਾਜ ਬਹੁਤ ਹੀ ਖੁਸ਼ ਹੋਏ ਜੀ। ਮਾਤਾ ਨਾਨਕੀ ਜੀ ਨੇ ਬੇਨਤੀਆਂ ਕੀਤੀਆਂ, ਮਹਾਰਾਜ ਭਲਾ ਕਰੋ। ਹੁਣ ਮਹਾਰਾਜ ਇੰਨੇ ਪ੍ਰਸੰਨ ਹੋਏ, ਉਹ ਸੁਣੋ ਅੱਗੋਂ ਜੀ। ਮਹਾਰਾਜ ਕਹਿਣ ਲੱਗੇ ਮੇਹੇ ਨੇ ਸੇਵਾ ਬੜੀ ਕੀਤੀ ਗੁਰੂ ਘਰ ਦੀ, ਕਈ ਯੁੱਗਾਂ ਦੇ ਬਰਾਬਰ ਕੱਲੇ ਦਾ ਹੀ ਤਪ ਹੋ ਗਿਆ। ਕਹਿਣ ਲੱਗੇ ਅੱਜ ਤੋਂ ਬਾਅਦ ਇਹ ਸੰਤਾਂ ਦਾ ਵੀ ਸੰਤ ਹੋਏਗਾ। ਕਹਿਣ ਲੱਗੇ ਸੰਤਾਂ ਦਾ ਵੀ ਸੰਤ ਹੋਏਗਾ ਜੀ। ਹਾਂਜੀ, ਅਬ ਸੰਤਨ ਕੋ ਬਨੋ ਮਹੰਤਾ। ਮਹਾਰਾਜ ਕਹਿਣ ਲੱਗੇ ਹੁਣ ਵੱਡਾ ਮੰਤ ਬਣਾ ਦੇਣਾ ਇਹਨੂੰ। ਕਹਿਣ ਲੱਗੇ ਹਾਂਜੀ,
ਕੁਛ ਕ ਕਾਮਣ ਚਾਹੇ ਬੜਾਈ,
ਹਾਂਜੀ
ਜਾਤੇ ਲਿਓ ਮਹੰਤੀ ਪਾਈ।
ਮਹਾਰਾਜ ਕਹਿਣ ਲੱਗੇ ਕੋਈ ਵਡਿਆਈ ਚਾਹੀਦੀ ਦੁਨੀਆਂ ਦੀ। ਭਾਈ ਮੇਹਾ ਜੀ ਨੇ ਹੱਥ ਜੋੜੇ, ਮਹਾਰਾਜ ਕੋਈ ਵਡਿਆਈ ਨੀ ਚਾਹੀਦੀ ਦੁਨੀਆਂ ਦੀ ਜੀ। ਤੇ ਬੜੇ ਧਾਰਮਿਕ ਪੁਰਸ਼ ਵੀ ਇਸੇ ਕੰਮ ਚ ਨੇ ਜੀ, ਕੋਈ ਵਡਿਆਈ ਨੀ ਚਾਹੀਦੀ। ਮੈਨੂੰ ਇੱਕ ਗੁਰਮੁਖ ਦੱਸਣ ਦੇ, ਉਹ ਕਹਿੰਦੇ ਸਾਨੂੰ ਮਹਾਂਪੁਰਖਾਂ ਸਮਤ ਦਿੱਤੀ, ਅਰਦਾਸ ਪਤਾ ਕੀ ਕਰਨੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲ ਹਾਰੇ, ਆਹ ਅਰਦਾਸ ਕਰਨੀ। ਕਹਿਣ ਲੱਗੇ ਮਹਾਰਾਜ ਕੋਈ ਵਡਿਆਈ ਨੀ ਚਾਹੀਦੀ। ਮਹਾਰਾਜ ਕਹਿੰਦੇ ਸੇਵਾ ਬੜੀ ਕੀਤੀ, ਵਡਿਆਈ ਤਾਂ ਦੇਣੀ ਦੇਣੀ। ਕਹਿਣ ਲੱਗੇ ਹਾਂਜੀ, ਹੁਣ ਮਹਾਰਾਜ ਵਡਿਆਈਆਂ ਦੇਣ ਲੱਗੇ ਜੀ, ਧਿਆਨ ਨਾਲ ਸੁਣੋ। ਹਾਂਜੀ,
ਸਿਰ ਕੇ ਕਿਰਮ ਬਣੇ ਸਿੱਖ ਤੇਰੇ,
ਰੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਆ ਜਿੰਨੇ ਪਾਲੇ ਨਾ ਸਿਰ ਵਿੱਚ, ਤੂੰ ਇਹਨਾਂ ਦਾ ਭਲਾ ਮੰਗਦਾ ਰਿਹਾ, ਇਹਨਾਂ ਦੀ ਸੇਵਾ ਕੀਤੀ, ਹੁਣ ਇਹ ਸਾਰੇ ਤੇਰੀ ਸੇਵਾ ਕਰਿਆ ਕਰਨਗੇ। ਕਹਿਣ ਲੱਗੇ ਸਾਰੇ ਤੇਰੇ ਸਿੱਖ ਤੇਰੇ ਸੇਵਕ ਬਣਨਗੇ। ਕਹਿਣ ਲੱਗੇ ਹੈ ਇਹ ਜਿੰਨੇ ਕੀੜੇ ਸਭ ਤੇਰੇ ਸੇਵਕ ਬਣਨਗੇ। ਹੁਣ ਇੱਕ ਗੱਲ ਧਿਆਨ ਨਾਲ ਸੁਣਿਓ, ਗੁਰੂ ਕੀ ਸੇਵਾ ਕੀਤੀ ਨਿਸ਼ਕਾਮਤਾਈ ਨਾਲ, ਅਸੀਸ ਦੇ ਕੀੜੇ ਵੀ ਸੇਵਕ ਬਣ ਗਏ ਜੀ। ਤੇ ਹੁਣ ਸੁਣੋ, ਇੱਕ ਪੰਡਿਤ ਜੀ ਬੜੇ ਸੇਵਕ ਉਹਨਾਂ ਇਕੱਠੇ ਕੀਤੇ ਜੀ, ਲੋਕਾਂ ਕੋਲੋਂ ਖੂਬ ਮਾਇਆ ਲਈ, ਤੇ ਨਾ ਆਪ ਹੀ ਨਾਮ ਜਪਿਆ ਤੇ ਨਾ ਉਹਨਾਂ ਨੂੰ ਜਪਾਇਆ ਜੀ, ਉਹਨਾਂ ਨੂੰ ਵੀ ਕੋਈ ਪ੍ਰੇਰਨਾ ਨਹੀਂ ਦਿੱਤੀ ਜੀ, ਬਸ ਮਾਇਆ ਲੈ ਕੇ ਛਕਦੇ ਰਹੇ। ਤੇ ਸੱਪ ਬਣੇ ਜੀ ਉਹ ਜੀ, ਫਿਰ ਜੀ ਉਹ ਬੰਦੇ ਨਾ ਜੀ ਜਿਹੜੇ ਉਹਦੀ ਸੇਵਾ ਕਰਦੇ ਰਹੇ, ਉਹ ਸਾਰੇ ਉਸੇ ਸੱਪ ਦੇ ਕੀੜੇ ਬਣੇ ਜੀ। ਹਾਂਜੀ, ਤੇ ਗੁਰੂ ਹਰਿ ਰਾਏ ਸਾਹਿਬ ਨੇ ਉਹਦਾ ਉਧਾਰ ਕੀਤਾ ਸੀ ਬਾਅਦ ਚੋਂ ਜੀ। ਤੁਸੀਂ ਇਸ ਗੱਲ ਦਾ ਹਿਸਾਬ ਲਾਓ, ਇੱਕ ਬੰਨੇ ਸੇਵਕ ਵੀ ਕੀੜੇ ਬਣਨ ਦੇ, ਤੇ ਗੁਰਮੁਖ ਦੇ ਸੀਸ ਵਿੱਚ ਜਿਹੜੇ ਕੀੜੇ ਸਨ ਉਹ ਵੀ ਸੇਵਕ ਬਣਨ ਦੇ ਜੀ ਉਹਦੇ ਜੀ। ਭਾਵ ਉਹਨਾਂ ਕੀੜਿਆਂ ਦਾ ਵੀ ਭਲਾ ਹੋ ਗਿਆ, ਮਨੁੱਖਾ ਸਰੀਰ ਤੇ ਮਿਲੇਗਾ ਨਾ ਜੀ। ਅੱਜ ਕੇ ਆਖੋ ਵਾਹਿਗੁਰੂ। ਯਾਦ ਕਰੋ, ਭਾਈ ਮੇਹਾਂ ਜੀ ਕਹਿਣ ਲੱਗੇ ਸੀ ਮਾਤਾ ਜੀ ਮੇਰਾ ਸਰੀਰ ਕਿਹੜੀ ਗਿਣਤੀ ਚ ਹੈਗਾ, ਘੱਟੋ ਘੱਟ ਇਹਨਾਂ ਦਾ ਹੀ ਭਲਾ ਹੋ ਜੇ। ਇਹ ਵੀ ਬਚਨ ਉਹਨਾਂ ਦਾ ਸੱਚਾ ਹੋ ਰਿਹਾ ਜੀ। ਪਖੰਡੀ ਦੇ ਸੇਵਕ ਵੀ ਕੀੜੇ ਬਣ ਗਏ, ਤੇ ਗੁਰੂ ਦੇ ਸਿੱਖ ਦੇ ਸਿਰ ਵਿੱਚ ਸੇਵਾ ਕਰਦਿਆਂ ਕਰਦਿਆਂ ਕੀੜੇ ਪਏ, ਤੇ ਉਹ ਵੀ ਗਾਂ ਸੇਵਕ ਬਣ ਗਏ ਜੀ। ਉਹਨਾਂ ਨੂੰ ਵੀ ਮਨੁੱਖਾ ਸਰੀਰ ਮਿਲ ਗਿਆ ਜੀ, ਕਮਾਲ ਦੀ ਗੱਲ ਹੈ ਜੀ। ਵੇਖੋ ਗੁਰੂ ਘਰ ਦੀ ਵਡਿਆਈ ਜੀ। ਮਹਾਰਾਜ ਕਹਿੰਦੇ ਸਭ ਤੇਰੇ ਸੇਵਕ ਹੋਣਗੇ। ਹਾਂਜੀ,
ਤੂੰ ਚਾਹਤ ਹਰੇ ਕਨੇਰੇ,
ਹਾਂਜੀ
ਸੇਵਾ ਕੋਫਲ ਲਿਓ ਮਹਾਨ,
ਹਾਂਜੀ
ਉਪਜੈ ਉਰਮੈ ਬ੍ਰਹਮ ਗਿਆਨ।
ਮਹਾਰਾਜ ਕਹਿਣ ਲੱਗੇ ਇਹ ਤੇ ਤੇਰੇ ਸੇਵਕ ਬਣਨਗੇ ਹੀ, ਬਾਕੀ ਗੁਰੂ ਸਾਹਿਬ ਨੇ ਬਹੁਤੀ ਵੱਡੀ ਕਿਰਪਾ ਕੀਤੀ। ਭਾਈ ਮੇਹਾਂ ਜੀ ਨੇ ਸੇਵਾ ਕਰਦਿਆਂ ਮੰਗ ਨਹੀਂ ਸੀ ਕੋਈ ਰੱਖੀ, ਤੇ ਮੈਂ ਦਾਸ ਨੇ ਬੇਨਤੀ ਕੀਤੀ ਸੀ ਸੰਗਤ ਜੀ, ਜਿਹੜਾ ਸਿੱਖ ਨਿਸ਼ਕਾਮਤਾਈ ਨਾਲ ਸੇਵਾ ਕਰਦਾ ਸਤਿਗੁਰੂ ਉਹਨੂੰ ਕੀ ਦਿੰਦੇ ਜੀ। ਉਹ ਸੁਣੋ, ਮਹਾਰਾਜ ਕਹਿਣ ਲੱਗੇ ਭਾਈ ਮੇਹਾਂ ਜੀ, ਕਹਿਣ ਲੱਗੇ ਅੱਜ ਤੋਂ ਬਾਅਦ ਤੁਸੀਂ ਬ੍ਰਹਮ ਗਿਆਨੀ ਬਣ ਗਏ। ਕਹਿਣ ਲੱਗੇ ਬ੍ਰਹਮ ਗਿਆਨੀ ਬਣ ਗਏ, ਬ੍ਰਹਮ ਗਿਆਨ ਤੁਹਾਡੇ ਹਿਰਦੇ ਚ ਟਿਕ ਗਿਆ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਕੋ ਆਪ ਕਰੇ। ਆਪੇ ਸਰਟੀਫਿਕੇਟ ਲੈ ਲੈ ਵੰਡੀ ਜਾਣੇ, ਉਹ ਸਿੱਖ ਸੇਵਕ ਨਹੀਂ ਹੁੰਦੇ ਜੀ, ਗੁਰੂ ਸਾਹਿਬ ਦੇਣ ਜੀ। ਭਾਈ ਮੇਹਾਂ ਜੀ ਨੂੰ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਦਿੱਤਾ ਜੀ, ਅੱਜ ਤੋਂ ਬਾਅਦ ਤੁਸੀਂ ਬ੍ਰਹਮ ਗਿਆਨੀ ਹੋ। ਕਹਿਣ ਲੱਗੇ ਕਹਿਣ ਦੀ ਦੇਰ ਸੀ, ਹੋਰ ਵੱਡੀ ਅਵਸਥਾ ਹੋ ਗਈ ਜੀ, ਹੋਰ ਵੱਡੀ ਅਵਸਥਾ ਹੋ ਗਈ। ਗੁਰਮੁਖੋ ਬਸ ਬਚਨ ਕਰਨ ਦੀ ਦੇਰ ਸੀ। ਯੁੱਗਾਂ ਪਰਯੰਤ ਕੋਈ ਕਮਾਈ ਕਰੇ ਤੇ ਬ੍ਰਹਮ ਗਿਆਨੀ ਨੀਚੇ ਬਣ ਸਕਦਾ ਜੀ। ਯੁੱਗ ਪਰਯੰਤ ਲੱਗਾ ਰਹੇ, ਕਈ ਯੁੱਗ ਤਪ ਤਾਪਦਾ ਰਹੇ, ਬ੍ਰਹਮ ਗਿਆਨੀ ਨਹੀਂ ਬਣ ਸਕਦਾ। ਬ੍ਰਹਮ ਗਿਆਨੀ ਉਹ ਬਣਦਾ ਜਿਹਨੂੰ ਪਰਮੇਸ਼ਰ ਜੀ ਆਪ ਬਣਾ ਲੈਣ ਜੀ, ਜਿਹਨੂੰ ਗੁਰੂ ਸਾਹਿਬ ਬਣਾ ਦੇਣ ਜੀ। ਬ੍ਰਹਮ ਗਿਆਨੀ ਸੇਜਨ ਭਏ, ਨਾਨਕ ਜਿਨ ਕਉ ਆਪ ਕਰੇ। ਮਹਾਰਾਜ ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋ। ਹਾਂਜੀ,
ਇਮ ਕਹਿ ਦੇ ਇਮ ਕਹਿ ਦੇ ਆ ਦ੍ਰਿਸ਼ਟ ਕੋ ਦੇਖਾ।
ਹਾਂਜੀ,
ਹਿਰਦੇ ਪ੍ਰਕਾਸ਼ ਵਿਸੇ।
ਬਸ ਇਹ ਕਹਿ ਕੇ ਹੁਣ ਸੁਣੋ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਦ੍ਰਿਸ਼ਟੀ ਚ ਕਿੰਨੀ ਤਾਕਤ ਹੈ। ਹੱਥ ਜੋੜੀਏ ਤੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਨੇ ਭਾਈ ਮੇਹਾ ਜੀ ਦੇ ਵੱਲ ਪਾਈ ਦ੍ਰਿਸ਼ਟੀ, ਬਸ ਦ੍ਰਿਸ਼ਟੀ ਪਾਉਣ ਦੀ ਦੇਰ ਸੀ, ਹਿਰਦੇ ਵਿੱਚ ਇੱਕਦਮ ਪ੍ਰਕਾਸ਼ ਹੋ ਗਿਆ ਤੇ ਬ੍ਰਹਮ ਗਿਆਨ ਅੰਦਰ ਟਿਕ ਗਿਆ ਜੀ ਉਹਨਾਂ ਦੇ ਜੀ, ਐ ਉਸੇ ਵੇਲੇ ਟਿਕ ਗਿਆ ਜੀ। ਗੁਰੂ ਸਾਹਿਬ ਨੂੰ ਬ੍ਰਹਮ ਗਿਆਨੀ ਆਖਣਾ, ਗੁਰੂ ਸਾਹਿਬ ਜੀ ਦੀ ਐਡੀ ਵੱਡੀ ਵਡਿਆਈ ਨਹੀਂ ਹੈਗੀ ਜੀ, ਹੈ ਤੇ ਵਡਿਆਈ ਹੈ ਜੀ, ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ। ਹਾਂਜੀ, ਪਰ ਗੁਰੂ ਸਾਹਿਬ ਤੇ ਜਿਹਨੂੰ ਚਾਹੁਣ ਉਹਨੂੰ ਬ੍ਰਹਮ ਗਿਆਨੀ ਬਣਾ ਸਕਦੇ ਜੀ। ਹੈ ਗੁਰੂ ਸਾਹਿਬ ਫਿਰ ਬੇਨਤੀ ਕਰਨ ਲੱਗਾ, ਗੁਰੂ ਸਾਹਿਬ ਧੁਰ ਦਰਗਾਹ ਤੋਂ ਗੁਰੂ ਆਉਣ ਦਾ ਸਰਟੀਫਿਕੇਟ ਲੈ ਕੇ ਆਉਂਦੇ ਜੀ, ਤਾਂ ਉਹ ਗੁਰੂ ਨੇ ਜੀ ਤੇ ਜਿਹਦੇ ਤੇ ਮਿਹਰ ਦੀ ਦ੍ਰਿਸ਼ਟੀ ਕਰਦੇ ਨੇ ਉਹਨੂੰ ਉਹ ਬ੍ਰਹਮ ਗਿਆਨੀ ਬਣਾ ਸਕਦੇ ਜੀ, ਉਹਦੇ ਤੇ ਕਿਰਪਾ ਕਰ ਸਕਦੇ ਜੀ। ਹਾਂਜੀ, ਹੁਣ ਉਤਾਂ ਦੇ ਲਿਖਤੀ ਵਾਲੇ ਤੇ ਬ੍ਰਹਮ ਗਿਆਨੀ ਬੜੇ ਨੇ ਜੀ, ਲਿਖਤੀ ਵਾਲੇ ਤੇ ਬੜੇ ਹੈਗੇ ਜੀ, ਇਹੋ ਜਿਹੇ ਬ੍ਰਹਮ ਗਿਆਨੀ ਜਿਹਨਾਂ ਘਾਲ ਕੀਤੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਣਾਇਆ ਜੀ। ਹਾਂਜੀ,
ਪਾਪ ਭੀੜਕਾ ਤੇ ਬੜ ਸ਼ੇਰ,
ਬਸ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਾਨੋ ਕੀੜੀ ਤੋਂ ਸ਼ੇਰ ਬਣਾ ਦਿੱਤਾ ਕਹਿਣ ਲੱਗੇ, ਐਡੀ ਵੱਡੀ ਸਮਰੱਥਾ ਦੇ ਦਿੱਤੀ ਜੀ। ਹਾਂਜੀ,
ਰਾਜ ਕਣਕਾ ਤੇ ਬਨ ਗਾ ਮੇਰ,
ਤੇ ਇੱਕ ਕਿਣਕੇ ਤੋਂ ਸੁਮੇਰ ਪਰਬਤ ਬਣਾ ਦਿੱਤਾ, ਇੱਕ ਖਿਨ ਵਿੱਚ ਬਣਾਇਆ ਜੀ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ, ਇਹਦੇ ਤੋਂ ਵੱਡਾ ਤੇ ਮਾਣ ਹੀ ਕੋਈ ਨਹੀਂ ਹੈਗਾ, ਜਿੱਥੇ ਜਾ ਕੇ ਬੰਦੇ ਦੇ ਮਾਣ ਹੀ ਮੁੱਕ ਜਾਂਦੇ ਜੀ ਸਾਰੇ ਜੀ, ਬ੍ਰਹਮ ਗਿਆਨ ਦੇ ਦੇਣਾ ਜੀ। ਹਾਂਜੀ,
ਹਾਥ ਜੋਰ ਪੁਨ ਬੰਧਨ ਕੀ ਨਸ, ਮਹਾਮਿਤ ਗੁਰ ਮਹਿਮਾ ਜੀ ਨਸ,
ਤੇ ਹੱਥ ਜੋੜ ਕੇ ਭਾਈ ਮੇਹਾ ਜੀ ਨੇ ਮੱਥਾ ਟੇਕਿਆ, ਗੁਰੂ ਸਾਹਿਬ ਜੀ ਦੀ ਵੱਡੀ ਮਹਿਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਜੀ। ਭਾਈ ਮੇਹਾ ਜੀ ਨੂੰ ਤੇ ਗੁਰੂ ਸਾਹਿਬ ਨੇ ਬ੍ਰਹਮ ਗਿਆਨ ਦੇ ਦਿੱਤਾ ਜੀ, ਅਸੀਂ ਆਪਣੇ ਬਾਰੇ ਵੇਖਣਾ ਜੀ। ਹਾਂਜੀ, ਗੁਰਮੁਖੋ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਇੱਕ ਸਾਲ ਕੋਈ ਤਪ ਕਰਦਾ ਰਹੇ ਨਾ ਤੇ ਗੁਰੂ ਕੀ ਸੰਗਤ ਦੀ ਇੱਕ ਦਿਨ ਸੇਵਾ ਕਰਦੇ ਬਰਾਬਰ ਹੀ ਹੈ ਕਹਿਣ ਲੱਗੇ, ਇਹ ਵੀ ਬੜਾ ਥੋੜਾ ਦੱਸਿਆ ਕਹਿਣ ਲੱਗੇ, ਸੇਵਾ ਸੇਵਾ ਦਾ ਫਲ ਤੇ ਬਹੁਤ ਵੱਡਾ ਜੀ। ਹਾਂਜੀ, ਅਰਦਾਸ ਬੇਨਤੀ ਆਪਾਂ ਗੁਰੂ ਜੀ ਦੇ ਚਰਨਾਂ ਵਿੱਚ ਕਰਨੀ, ਹੇ ਗੁਰੂ ਤੇਗ ਬਹਾਦਰ ਸਾਹਿਬ ਦਇਆ ਕਰੋ ਮਹਾਰਾਜ, ਮਿਹਰ ਕਰੋ, ਕਿਰਪਾ ਕਰੋ, ਤਰਸ ਕਰੋ ਮਹਾਰਾਜ, ਸਾਨੂੰ ਆਪਣੇ ਦਰ ਕਰ ਦੀ ਆਪਣੀਆਂ ਪਿਆਰੀਆਂ ਸੰਗਤਾਂ ਦੀ ਸੇਵਾ ਬਖਸ਼ਿਸ਼ ਕਰੋ। ਹਾਂਜੀ ਸੰਗਤ ਜੀ, ਜਦੋਂ ਸਮਾਂ ਮਿਲਦਾ ਜੀ ਇਹਨਾਂ ਗੱਲਾਂ ਨੂੰ ਸੁਣ ਕੇ ਆਪਾਂ ਹਿਰਦੇ ਵਿੱਚ ਸਾਡੇ ਹੋਰ ਚਾਅ ਪੈਦਾ ਹੋਵੇ ਸੇਵਾ ਕਰਨ ਦਾ ਜੀ, ਜਦੋਂ ਸੰਗਤ ਦਾ ਸੇਵਾ ਕਰਨ ਦਾ ਮੌਕਾ ਮਿਲਦਾ ਬਸ ਡਟ ਜਾਣਾ ਜੀ, ਲੱਗ ਜਾਣਾ ਹੈ। ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਲੱਗ ਜਾਣਾ ਜੀ, ਤੇ ਸੇਵਾ ਵੱਡੇ ਬਣ ਕੇ ਨਹੀਂ ਕਰਨੀ, ਸੇਵਾ ਹਮੇਸ਼ਾ ਆਪਣੇ ਆਪ ਅੰਦਰ ਇਹ ਜਾਣਨਾ ਵੀ ਗੁਰੂ ਕੀ ਸੰਗਤ ਵੱਡੀ ਹੈ, ਤੇ ਸੰਗਤ ਨੇ ਕੀਤਾ ਤਰਸ, ਗੁਰੂ ਜੀ ਨੇ ਕੀਤਾ ਤਰਸ, ਸਾਨੂੰ ਆਪਣੀ ਸੇਵਾ ਬਖਸ਼ਿਸ਼ ਕੀਤੀ ਹੈ ਸੱਚੇ ਪਾਤਸ਼ਾਹ ਮਿਹਰ ਕਰਨ। ਵੇਖ ਲਓ ਭਾਈ ਮੇਹਾ ਜੀ ਨੂੰ ਬ੍ਰਹਮ ਗਿਆਨ ਦੇ ਦਿੱਤਾ ਜੀ, ਮਹਾਰਾਜ ਨੇ ਕਿਹਾ ਹੁਣ ਸੇਵਾ ਨਾ ਕਰੋ, ਹੁਣ ਜਾਓ ਬੈਠੋ, ਜਿਹੜਾ ਜਿਹੜਾ ਤੁਹਾਨੂੰ ਵੇਖੇਗਾ ਉਹਦਾ ਵੀ ਭਲਾ ਹੁੰਦਾ ਜਾਏਗਾ ਜੀ, ਉਹਦਾ ਵੀ ਭਲਾ ਹੁੰਦਾ ਜਾਏ, ਜਿਹੜਾ ਜਿਹੜਾ ਤੁਹਾਨੂੰ ਦੇਖੇਗਾ ਤੁਹਾਡੇ ਸੰਗ ਵਿੱਚ ਰਹੇਗਾ ਉਹ ਵੀ ਤਰਦਾ ਹੀ ਜਾਏਗਾ ਕਹਿਣ ਲੱਗੇ, ਤਰਦਾ ਜਾਏਗਾ। ਗੁਰੂ ਸਾਹਿਬ ਨੇ ਇੰਨੀ ਵੱਡੀ ਸਮਰੱਥਾ ਦੇ ਤੀ, ਭਾਈ ਮੇਹਾ ਜੀ ਨੂੰ ਗਾਂ ਤਾਰਨ ਵਾਲੇ ਬਣਾ ਦਿੱਤਾ ਜੀ, ਇੰਨੀ ਸਮਰੱਥਾ ਦੇ ਦਿੱਤੀ ਜੀ, ਆਪ ਤੇ ਤਾਰ ਹੀ ਗਏ ਨਾ ਜੀ, ਆਪ ਤਰੇ ਤਾਰੇਣ ਸਰੀਠਾ। ਹਾਂਜੀ, ਏਡੀ ਵੱਡੀ ਬਖਸ਼ਿਸ਼ ਕਰ ਦਿੱਤੀ ਜੀ, ਧੰਨ ਹੈ ਜੀ ਇਹੋ ਜਿਹੇ ਸਿੱਖ ਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰੋ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕੀ ਫਤਿਹ। ਹੁਣ